ਵਾਹਿਗੁਰੂ ਸਾਹਿਬ ਜੀਓ ਸਾਈਂ ਨਾਮ ਅਮੋਲ ਕੀਮਨਾ ਕੋਈ ਜਾਣ ਦੋ ਜਿੰਨਾ ਭਾਗ ਮਥਾਹੇ ਸੇ ਨਾਨਕ ਹਰ ਰੰਗ ਮਾਣ ਦੋ ਕੋਟ ਕੋਟੀ ਮੇਰੀ ਆਰ ਜਾ ਪਵਨ ਪੀਅਣ ਅਪਿਆਓ ਚੰਦ ਸੂਰਜ ਦੋਏ ਗੁਫੈ ਨਾ ਦੇਖਾਂ ਸੁਪਨੇ ਸੌਣ ਨਾ ਥਾਓ ਤੇਰੀ ਕੀਮਤ ਨਾ ਪਵੈ ਹਉ ਕੇ ਵੱਡੇ ਆਖਾਂ ਨਾ ਪੰਖੀ ਹੋਏ ਕੈ ਜੇ ਪਵਾਂ ਸੈ ਅਸਮਾਨੀ ਜਾਉ ਨਦਰੀ ਕਿਸੈ ਨਾ ਆਵਉ ਨਾ ਕਿਛ ਪੀਆਂ ਨਾ ਖਾਉ ਨਾਨਕ ਕਾਗਦ ਲਖਮਣਾ ਪੜ ਪੜ ਕੀ ਚੈ ਪਹਾਉ ਮਸੂ ਤੋਟ ਨਾ ਆਵਈ ਲੇਖਣ ਪੌਣ ਚਲਾਉ ਵੀ ਤੇਰੀ ਕੀਮਤ ਨਾ ਪਵੈ ਹਉ ਕੇਵਡ ਆਖਾਂ ਨਾਉ ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਨਾ ਸਾਕੋ ਤੂੰ ਠਾਕੁਰ ਉੱਚ ਭਗਵਾਨਾ ਸਤਨਾਮ ਵਾਹਿਗੁਰੂ ਸਾਹਿਬ ਜੀਓ ਸੂਹੀ ਮਹੱਲਾ ਪੰਜਵਾਂ ਕੀਤਾ ਲੋੜਹਿ ਸੋ ਪ੍ਰਭ ਹੋਏ ਤੁਜ ਬਿਨ ਦੂਜਾ ਨਾਹੀਂ ਕੋਏ ਜੋ ਜਨ ਸੇਵੇ ਤਿਸ ਪੂਰਨ ਕਾਜ ਦਾਸ ਆਪਣੇ ਕੀ ਰੱਖੋ ਲਾਜ ਕੀਤਾ ਲੋੜਹਿ ਸੋ ਪ੍ਰਭ ਹੋਏ ਤੁਜ ਬਿਨ ਦੂਜਾ ਨਾਹੀਂ ਕੋਏ ਜੋ ਜਨ ਸੇਵੇ ਤਿਸ ਪੂਰਨ ਕਾਜ ਦਾਸ ਆਪਣੇ ਕੀ ਰੱਖੋ ਲਾਜ ਤੇਰੀ ਸ਼ਰਨ ਪੂਰਨ ਦਇਆਲਾ ਤੁਜ ਬਿਨ ਕਵਨ ਕਰੇ ਪ੍ਰਤਪਾਲਾ ਰਹਾਉ ਜਲ ਥਲ ਮਹੀਅਲ ਰਹਿਆ ਭਰਪੂਰ निकट बसै नाहीं प्रभ दूर। लोक पति आरै कछु न पाइऐ, साच लगै ताहों मैं जाइऐ। जिसनु लाए लए सो लागै, ज्ञान रतन अंतर तिस जागै। जिसनु लाए लए सो लागै, ज्ञान रतन अंतर तिस जागै। दुर्मत जाए परम पद पाए, गुर प्रसादी नाम ते आए। दोए कर जोड़ करो अरदास, उद पावै तायाण हिरास। कर कृपा अपनी भगती लाए, जन नानक प्रभु सदा त्याए। कर कृपा अपनी भगती लाए, जन नानक प्रभु सदा त्याए। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਪਾਤਸ਼ਾਹ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਵਿੱਚ ਜੁੜ ਬੈਠੇ ਗੁਰੂ ਸਵਾਰੇ ਸਤਿਸੰਗੀ ਜਨੋ, ਆਪ ਜੀ ਅੰਮ੍ਰਿਤ ਵੇਲੇ ਹਜ਼ੂਰ ਦੇ ਚਰਨਾਂ ਵਿੱਚ ਉਪਸਥਿਤ ਹੋ ਕੇ ਲਾਹਾ ਪ੍ਰਾਪਤ ਕਰ ਰਹੇ ਹੋ। ਅੱਜ ਦੇ ਲੜੀਵਾਰ ਸ਼ਬਦ ਸੂਹੀ ਰਾਗ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਬਚਨ ਹਨ। ਇਸ ਸ਼ਬਦ ਵਿੱਚ ਪਰਮਾਤਮਾ ਦੇ ਗਹਿਰੇ ਵਿਸ਼ਵਾਸ ਦੀ ਵਿਆਖਿਆ, ਉਹਦੀ ਸ਼ਰਨ, ਉਸਦੀ ਟੇਕ, ਉਹਦਾ ਆਸਰਾ, ਉਹਦੇ ਸਹਾਰੇ ਵਿੱਚ ਰਹਿਣ ਦੀ ਸਾਰੀ ਵਾਰਤਾ ਹੈ। ਧਾਰਮਿਕ ਮਨੁੱਖ ਵਾਸਤੇ ਸਭ ਤੋਂ ਸੁੰਦਰ ਕਲਾ ਹੈ ਕਿ ਉਹ ਪਰਮਾਤਮਾ ਦੀ ਟੇਕ 'ਤੇ ਜੀ ਸਕੇ। ਹੈ ਬਹੁਤ ਮੁਸ਼ਕਲ, ਪਰ ਇਸ ਵਰਗੀ ਹੋਰ ਕੋਈ ਕਲਾ ਨਹੀਂ, ਇਸ ਵਰਗੀ ਹੋਰ ਕੋਈ ਜੁਗਤ ਨਹੀਂ ਹੈ। ਵਿਸ਼ਵਾਸੀ ਮਨੁੱਖ ਦੀ ਕੀ ਪਰਿਭਾਸ਼ਾ ਹੈ, ਜਿਹੜਾ ਸ਼ਰਨ ਵਿੱਚ ਆਇਆ ਹੈ, ਜਿਹਨੇ ਆਪਣਾ ਜੀਵਨ ਪਰਮਾਤਮਾ ਦੇ ਹੱਥਾਂ ਵਿੱਚ ਛੱਡ ਦਿੱਤਾ ਹੈ ਔਰ ਪੂਰਨ ਨਿਸ਼ਚਿੰਤ ਹੋਇਆ, ਉਹ ਕਿਵੇਂ ਦੀ ਦਸ਼ਾ ਹੈ, ਉਹ ਇਸ ਸ਼ਬਦ ਵਿੱਚ ਬਿਆਨੀ ਗਈ ਹੈ। ਸਾਹਿਬ ਨੇ ਬਚਨ ਕੀਤੇ, ਇੱਕ ਤਾਂ ਜੋ ਪਰਮਾਤਮਾ ਜਿਸ ਨਾਲ ਉਹ ਮੁਹੱਬਤ ਕਰਦਾ, ਜਿਹਦੇ ਨਾਲ ਉਹ ਪ੍ਰੀਤ ਪਾਉਂਦਾ, ਜਿਹਦੇ ਅੱਗੇ ਅਰਦਾਸ ਕਰਦਾ, ਉਹਦੇ ਵਿੱਚ ਸਮਰੱਥਾ ਬਹੁਤ ਜ਼ਿਆਦਾ ਹੈ। ਪਹਿਲਾ ਵਿਸ਼ਵਾਸ ਹੋਣਾ ਇਹ ਜ਼ਰੂਰੀ ਹੈ। ਅਰਦਾਸ ਦਾ ਪਹਿਲਾ ਨਿਯਮ ਇਹ ਹੈ ਕਿ ਜਿਹਦੇ ਅੱਗੇ ਅਸੀਂ ਅਰਦਾਸ ਕਰ ਰਹੇ ਹਾਂ, ਉਹਦੇ ਉੱਤੇ ਭਰੋਸਾ 100% ਹੋਣਾ ਜ਼ਰੂਰੀ ਹੈ ਕਿ ਇਹ ਸਮਰੱਥ ਬੜਾ ਹੈ, ਇਹਦੇ ਵਿੱਚ ਸ਼ਕਤੀ ਬੜੀ ਹੈ। ਇਹ ਪਹਿਲੀ ਪੌੜੀ ਹੈ ਵਿਸ਼ਵਾਸ ਦੀ। ਜੇ ਉਹ ਕਿਤੇ ਨਾ ਕਿਤੇ ਅੰਦਰ ਇਹ ਮਨ ਵਿੱਚ ਖਿਆਲ ਬੈਠਾ ਹੋਇਆ ਅਰਦਾਸੀਏ ਦੇ ਕਿ ਅਰਦਾਸ ਤਾਂ ਕਰਦੇ ਨੇ ਪਰ ਇਹ ਪਤਾ ਨਹੀਂ ਗੁਰੂ ਵਿੱਚ ਸ਼ਕਤੀ ਹੈ ਕਿ ਨਹੀਂ, ਸਮਰੱਥਾ ਹੈ ਕਿ ਨਹੀਂ, ਇਹ ਜਿੰਨੀ ਘਟੇਗੀ ਸ਼ਰਧਾ ਇਹ ਵਿਸ਼ਵਾਸ ਜਿੰਨਾ ਘੱਟ ਹੋਵੇਗਾ ਕਿ ਮੇਰੇ ਗੁਰੂ ਵਿੱਚ ਇਹ ਸਮਰੱਥਾ ਨਹੀਂ ਹੈ, ਉਨਾ ਹੀ ਕੰਮ ਘੱਟ ਹੋਵੇਗਾ। ਪਹਿਲੀ ਸ਼ਰਤ ਹੀ ਇਹ ਹੈ। ਪਹਿਲੀ ਸ਼ਰਤ ਹੈ ਮੰਨ ਲੈਣਾ ਕਿ ਮੇਰੇ ਗੁਰੂ ਦੀ ਸਮਰੱਥਾ ਬਹੁਤ ਜ਼ਿਆਦਾ ਹੈ, ਤਾਕਤ ਬਹੁਤ ਜ਼ਿਆਦਾ। ਇਹਨੂੰ ਦ੍ਰਿੜ ਕਰਾਉਣ ਲਈ ਬਾਣੀ ਵਿੱਚ ਬੜੇ ਸ਼ਬਦ ਆਏ, ਕਿਉਂਕਿ ਆਪਾਂ ਜਿਹਦੇ ਕੋਲੋਂ ਕੰਮ ਕਰਾਉਣ ਵਾਸਤੇ ਜਾਂਦੇ ਹਾਂ ਤਾਂ ਸਭ ਤੋਂ ਪਹਿਲਾਂ ਅਸੀਂ ਇਹ ਹੀ ਪਤਾ ਕਰਨੇ ਹਾਂ ਵੀ ਇਹਦੀ ਕਿੰਨੀ ਕੁ ਪਹੁੰਚ ਹੈ, ਇਹਦਾ ਹੱਥ ਵੀ ਕਿਤੇ ਪੈਂਦਾ ਹੈ ਕਿ ਨਹੀਂ। ਜਿਹਦੇ ਕੋਲ ਅਸੀਂ ਆਪਣੀ ਬੇਨਤੀ, ਆਪਣੀ ਅਰਦਾਸ, ਆਪਣੇ ਕੰਮ ਬਾਰੇ ਕਹਿ ਰਹੇ ਹਾਂ, ਇਹਦੀ ਕਿਤੇ ਪਹੁੰਚ ਵੀ ਹੈ ਕਿ ਨਹੀਂ ਸਰਕਾਰੀ ਦਰਬਾਰੇ। ਅਤੇ ਜੇ ਥੋੜ੍ਹਾ ਜਿਹਾ ਵੀ ਸਾਨੂੰ ਸ਼ੱਕ ਪੈ ਜਾਏ ਵੀ ਨਹੀਂ, ਪਹਿਲਾਂ ਵੀ ਇਹਦੇ ਕੋਲ ਫਲਾਣਾ ਆਇਆ ਸੀ, ਇਹਦੇ ਤੋਂ ਗੱਲ ਨਹੀਂ ਬਣੀ, ਲੂਜ ਹੋ ਗਿਆ ਮਨ, ਅਰਦਾਸ ਟੁੱਟਣੀ ਸ਼ੁਰੂ ਹੋ ਗਈ, ਵਿਸ਼ਵਾਸ ਡੋਲ ਗਿਆ, ਤਾਂ ਪਰਮਾਤਮਾ 'ਤੇ ਵਿਸ਼ਵਾਸ ਕਰਨਾ ਅਤਿ ਕਠਿਨ ਹੈ। ਇਹ ਗੱਲ ਕਹਿਣੀ ਸੌਖੀ ਹੈ ਕਿ ਮਾਨੁਖ ਕੀ ਟੇਕ ਬਿਰਥੀ ਸਭ ਜਾਣ, ਦੇਵਨ ਕੋ ਏਕੈ ਭਗਵਾਨ। ਭਗਵਾਨ ਦੇ ਸਕਦਾ, ਆਦਮੀ ਨਹੀਂ ਕੁਝ ਕਰ ਸਕਦਾ। ਕਹਿਣਾ ਸੌਖਾ, ਵਿਸ਼ਵਾਸ ਸੌਖਾ, ਕਿਉਂਕਿ ਜਿਹਨੂੰ ਕਹਿ ਰਹੇ ਹਾਂ ਉਹ ਨਜ਼ਰ ਹੀ ਕੋਈ ਨਹੀਂ ਆ ਰਿਹਾ। ਜਿਹਨੂੰ ਅਸੀਂ ਕਹਿ ਤਾਂ ਦਿੱਤਾ ਹੈ, ਉਹ ਅੱਗੋਂ ਵਾਪਸੀ ਵਿੱਚ ਦੱਸ ਨਹੀਂ ਰਿਹਾ ਵੀ ਮੈਂ ਤੇਰਾ ਕੰਮ ਕਰਾਂਗਾ ਕਿ ਨਹੀਂ ਕਰਾਂਗਾ। ਉਹ ਚੁੱਪ ਹੈ ਜਿਹਦੇ ਅੱਗੇ ਕਿਹਾ ਜਾ ਰਿਹਾ। ਫਿਰ ਵੀ ਸਤਿਗੁਰਾਂ ਨੇ ਉਪਰਾਲਾ ਕਰ ਦਿੱਤਾ, ਇੱਕ ਇਸ ਤਰ੍ਹਾਂ ਦਾ ਰੱਬ ਸਾਨੂੰ ਦਿੱਤਾ ਜਿਹੜਾ ਬਹੁਤਾ ਤਾਂ ਨਹੀਂ ਬੋਲਦਾ, ਇਸ਼ਾਰੇ ਕਰਕੇ ਸਮਝਾ ਦਿੰਦਾ ਹੈ ਸਿੱਖ ਨੂੰ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ। ਵੈਸੇ ਤਾਂ ਪਰਮਾਤਮਾ ਦਾ ਹੀ ਰੂਪ ਹੈ, ਵਿਅਕਤੀ ਤਾਂ ਹੈ ਨਹੀਂ, ਨਾ ਹੀ ਇਹ ਪਰਮਾਤਮਾ ਦਾ ਨਿਰਗੁਣ ਸਰੂਪ ਹੈ ਜਿਹੜਾ ਬਿਲਕੁਲ ਨਹੀਂ ਦਿਸਦਾ, ਨਾ ਗੁਰੂ ਗ੍ਰੰਥ ਸਾਹਿਬ ਜੀ ਵਿਅਕਤੀ ਹਨ। ਦੋਵਾਂ ਦੇ ਵਿੱਚ ਖੜ੍ਹੇ ਨੇ, ਦੋਵਾਂ ਦੇ ਵਿਚਕਾਰ ਨੇ, ਨਾ ਤਾਂ ਵਿਅਕਤੀ ਨੇ ਅਤੇ ਨਾ ਹੀ ਬਿਲਕੁਲ ਖਾਲੀ ਹੈ ਵੀ ਇੱਥੇ ਹੈ ਹੀ ਕੁਝ ਨਹੀਂ, ਸਰੂਪ ਹੈ, ਬਾਣੀ ਹੈ, ਸ਼ਬਦ ਹੈ। ਥੋੜ੍ਹੀ ਜਿਹੀ ਓਠ ਦਿੱਤੀ ਬੰਦੇ ਨੂੰ ਵੀ ਆਪਣੇ ਗੁਰੂ ਨੂੰ ਤੂੰ ਵੇਖ ਸਕੇ, ਹੈ ਤਾਂ ਪਰਮਾਤਮਾ ਹੀ ਹੈ, ਸ਼ਬਦ ਅਦ੍ਰਿਸ਼ਟ ਹੈ, ਨਹੀਂ ਦਿਸਣ ਵਾਲਾ। ਤਾਂ ਕੁਝ ਹੱਦ ਤੱਕ ਗੁਰੂ ਗ੍ਰੰਥ ਸਾਹਿਬ ਜੀ ਸਿੱਖ ਨੂੰ ਜਵਾਬ ਵੀ ਦਿੰਦੇ ਨੇ ਔਰ ਫਿਰ ਦੱਸਦੇ ਵੀ ਨੇ ਵੀ ਅਰਦਾਸ ਕਿਵੇਂ ਕਰ। ਅਰਦਾਸ ਦਾ ਪਹਿਲਾ ਨਿਯਮ ਹੈ ਕਿ ਜਿਹਦੇ ਅੱਗੇ ਤੂੰ ਅਰਦਾਸ ਕਰ ਰਿਹਾ, ਪਹਿਲਾਂ ਤੇਰੇ ਮਨ ਵਿੱਚ 100% ਹੋਣਾ ਚਾਹੀਦਾ ਕਿ ਮੇਰਾ ਗੁਰੂ ਸਮਰੱਥ ਹੈ। ਤਾਂ ਹੀ ਤਾਂ ਵਾਰ ਵਾਰ ਦੁਹਰਾਇਆ ਜਾਂਦਾ ਹੈ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਜੀ। ਹਰ ਨਾਲ ਰਹਿਣ ਨਾਲ ਕੀ ਮਿਲੇਗਾ, ਕੀ ਹੈ ਲਾਭ ਉਸਦਾ ਕਿ ਤੁਸੀਂ ਬੇਵਜ੍ਹਾ ਪਰਮਾਤਮਾ ਨਾਲ ਰਹੋ, ਜ਼ਰੂਰਤ ਕੀ ਹੈ ਇਸਦੀ, ਕਿਉਂ ਰਹੀਏ। ਹਜ਼ੂਰ ਨੇ ਕਿਹਾ ਕਿਉਂਕਿ ਜੇ ਤੂੰ ਉਹਦੇ ਨਾਲ ਰਹੇਗਾ, ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ। ਜੇ ਤੈਨੂੰ ਉਹਦੇ ਨਾਲ ਰਹਿਣ ਦੀ ਜਾਚ ਆ ਗਈ, ਗੁਰੂ ਗ੍ਰੰਥ ਸਾਹਿਬ ਜੀ ਦੱਸ ਦੇ ਕਿ ਤੇਰੀ ਜ਼ਿੰਦਗੀ ਦੇ ਦੁੱਖ ਚਲੇ ਜਾਣਗੇ, 100% ਸੱਚ ਹੈ। ਹੋਰ ਵੀ ਕੁਝ ਮਿਲੇਗਾ ਜੀ? ਕਹਿਣ ਲੱਗੇ, ਅੰਗੀਕਾਰ ਉਹ ਕਰੇ ਤੇਰਾ। ਅੰਗੀਕਾਰ ਦਾ ਅਰਥ ਹੈ ਤੈਨੂੰ ਆਪਣੇ ਅੰਗਾਂ ਨਾਲ ਲਾ ਲਏਗਾ, ਉਹ ਤੈਨੂੰ ਆਪਣਾ ਅੰਗ ਬਣਾ ਲਏਗਾ, ਉਹਨੂੰ ਤੇਰੀ ਜ਼ਿੰਮੇਵਾਰੀ ਹੋ ਜਾਏਗੀ, ਉਹ ਤੇਰਾ ਫਿਕਰ ਕਰੇਗਾ। ਅੰਗੀਕਾਰ ਦਾ ਮਤਲਬ ਹੈ ਫਿਕਰ ਕਰਨਾ। ਜਦੋਂ ਤੂੰ ਉਹਦੇ ਨਾਲ ਰਹਿਣਾ ਲੱਗ ਪਿਓ, ਉਹ ਫਿਰ ਤੈਨੂੰ ਆਪਣੀ ਗੋਦ ਵਿੱਚ ਬਿਠਾਏਗਾ। ਅੰਗੀਕਾਰ ਉਹ ਕਰੇ ਤੇਰਾ, ਅਤੇ ਜਦੋਂ ਉਹਨੇ ਤੈਨੂੰ ਅੰਗੀਕਾਰ ਕਰ ਲਿਆ, ਤੈਨੂੰ ਆਪਣੀ ਗੋਦ ਵਿੱਚ ਬਿਠਾ ਲਿਆ, ਫਿਰ ਕਾਰਜ ਸਭ ਸਵਾਰਨਾ, ਤੇਰੇ ਸਾਰੇ ਕਾਰਜ ਉਹਨੇ ਸਵਾਰ ਦੇਣੇ ਨੇ। ਪਰ ਇਹ ਦੋ ਤਿੰਨ ਚੀਜ਼ਾਂ ਕਿਵੇਂ ਹੋਣਗੀਆਂ, ਇਹ ਕਿਵੇਂ ਹੋਣਗੀਆਂ, ਮਨ ਨਾਲ ਕਿਵੇਂ ਰਹੇਗਾ? ਕਿਉਂਕਿ ਮਨ ਦੀ ਆਦਤ ਉਹ ਸ਼ਕਤੀਸ਼ਾਲੀ ਨਾਲ ਰਹਿੰਦਾ। ਤੁਸੀਂ ਚਾਰ ਬੰਦੇ 100 ਆਦਮੀ ਖੜ੍ਹਾ ਹੋਵੇ, ਤੁਸੀਂ ਵੇਖਣਾ, ਇਕੱਠ ਹੋਵੇ ਕਿਤੇ, ਪਾਰਟੀ ਹੋਵੇ, ਅਤੇ ਬੰਦਾ ਉੱਥੇ ਮਾੜੇ ਬੰਦੇ ਕੋਲ ਖੜ੍ਹਾ ਨਹੀਂ ਹੋਵੇਗਾ, ਉਹ ਚੁਣ ਕੇ ਉਹਨਾਂ ਲੋਕਾਂ ਕੋਲ ਖੜ੍ਹਾ ਹੋਵੇਗਾ ਜਿਨ੍ਹਾਂ ਦੀ ਤਾਕਤ ਹੈ, ਜਿਨ੍ਹਾਂ ਕੋਲ ਸ਼ਕਤੀ ਹੈ, ਉਹਨਾਂ ਕੋਲ ਖੜ੍ਹਾ ਹੋਏਗਾ, ਦਿਖਾਏਗਾ ਉਹਨਾਂ ਨੂੰ ਕਿ ਮੇਰੀ ਇਸ ਬੰਦੇ ਨਾਲ ਗੱਲ ਹੈ, ਬੜਾ ਤਾਕਤਵਰ ਹੈ, ਮਨ ਦੀ ਏਕਤਾ ਇਹ ਤਰਜ ਹੈ। ਪਰ ਮਨ ਕਿਵੇਂ ਰਹੇਗਾ ਨਾਲ? ਤਿੰਨ ਗੱਲਾਂ ਕਹੀਆਂ ਨੇ, ਮਨ ਨੂੰ ਨਾਲ ਰੱਖ ਵਾਹਿਗੁਰੂ ਦੇ, ਦੂਸਰੀ ਗੱਲ ਕਹੀ ਤੇਰੇ ਦੁੱਖ ਖਤਮ ਹੋ ਜਾਣਗੇ, ਤੀਸਰੀ ਉਹ ਤੈਨੂੰ ਆਪਣੀ ਗੋਦ ਵਿੱਚ ਬਿਠਾ ਲਏਗਾ, ਅਤੇ ਚੌਥੀ ਤੇਰੇ ਦੁੱਖ ਖਤਮ ਹੋ ਜਾਣਗੇ। ਪਰ ਇਹ ਚਾਰੇ ਚੀਜ਼ਾਂ ਕਦੋਂ ਮਿਲਣਗੀਆਂ? ਜਦੋਂ ਤੇਰੇ ਮਨ ਵਿੱਚ ਇਹ ਪੂਰਾ ਵਿਸ਼ਵਾਸ ਆ ਜਾਏਗਾ ਕਿ ਸਭਨਾ ਗੱਲਾਂ ਸਮਰੱਥ ਸਵਾਮੀ, ਮੇਰਾ ਜਿਹੜਾ ਸਵਾਮੀ ਜਿਹਦੇ ਕੋਲ ਮੈਂ ਗਿਆਨ, ਜਿਹਦੇ ਨਾਲ ਮੈਂ ਰਹਿਣਾ, ਉਹਦੀ ਸਮਰੱਥਾ ਦਾ ਕੋਈ ਅੰਤ ਨਹੀਂ। ਉਹ ਮਰੇ ਨੂੰ ਜਿਉਂਦਾ ਕਰ ਸਕਦਾ ਹੈ, ਬਿਨਾਂ ਸਵਾਸ ਤੋਂ ਬੰਦੇ ਨੂੰ ਜਿਵਾ ਸਕਦਾ ਹੈ। ਬੜੀ ਸਮਰੱਥਾ ਹੈ, ਉਹਦੀ ਸਮਰੱਥਾ ਹੈ ਅਨਹੋਣੀ ਨੂੰ ਹੋਣੀ ਕਰ ਸਕਦਾ। ਉਹ ਇਸ ਉੱਚੇ ਟਿੱਲਿਆਂ ਨੂੰ, ਪਹਾੜਾਂ ਨੂੰ ਸਮੁੰਦਰ ਵਿੱਚ ਬਦਲ ਸਕਦਾ, ਇੰਨੀ ਸਮਰੱਥਾ ਹੈ। ਉਹ ਸਮੁੰਦਰ ਦੇ ਵਿੱਚ ਪਰਬਤ ਬਣਾ ਸਕਦਾ ਹੈ। ਉਹ ਜਿਹੜੇ ਜੀਵ ਘਾਹ ਖਾਂਦੇ ਨੇ ਉਹਨਾਂ ਨੂੰ ਮਾਸ ਖਵਾ ਸਕਦਾ ਹੈ, ਜਿਹੜੇ ਮਾਸ ਖਾਣ ਵਾਲੇ ਜੀਵ ਨੇ ਉਹਨਾਂ ਨੂੰ ਘਾਹ ਖਾਣ ਲਈ ਮਜਬੂਰ ਕਰ ਦਿੰਦਾ ਹੈ। ਉਹ ਨਦੀਆਂ ਦੇ ਵਿੱਚ ਟਿੱਬੇ ਬਣਾ ਸਕਦਾ ਹੈ, ਅਤੇ ਜਿਹੜੇ ਵੱਡੇ ਵੱਡੇ ਪਹਾੜ ਅਤੇ ਰੇਗਿਸਤਾਨ ਨੇ ਉੱਥੇ ਸਮੁੰਦਰ ਪੈਦਾ ਕਰ ਸਕਦਾ ਹੈ। ਜਿਹੜੇ ਬੰਦੇ ਸੜਕਾਂ 'ਤੇ ਕੀੜਿਆਂ ਵਾਂਗ ਰੁਲਦੇ ਫਿਰਦੇ ਨੇ ਉਹਨਾਂ ਨੂੰ ਸਿੰਘਾਸਨ ਦੇਣ ਦੀ ਸਮਰੱਥਾ ਉਹਦੇ ਵਿੱਚ ਹੈ, ਅਤੇ ਜਿਹੜੇ ਅੱਤ ਦੇ ਉੱਚੇ ਉੱਚਿਆਂ ਅਹੁਦਿਆਂ 'ਤੇ ਬੈਠੇ ਨੇ, ਜੋ ਆਪਣੀ ਆਈ 'ਤੇ ਆ ਜਾਏ ਉਹਨਾਂ ਦੇ ਹੱਥ ਵਿੱਚ ਭੀਖ ਵਾਲੇ ਲੋਟੇ ਫੜਾ ਕੇ ਭੀਖ ਮੰਗਾ ਦਿੰਦਾ ਹੈ, ਇਹਦੀ ਸਮਰੱਥਾ ਹੈ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਕਿਹਾ ਕਿ ਸ਼ੀਹਾਂ ਬਾਜਾਂ ਚਰਗਾਂ ਕੂਈਆਂ ਇਹਨਾਂ ਖਵਾਏ ਘਾਹ ਖਵਾਲੇ ਘਾਹ। ਸ਼ੀਹਾਂ ਦਾ ਅਰਥ ਹੈ ਸ਼ੇਰ, ਬਾਜਾਂ, ਬਾਜ ਅਤੇ ਸ਼ੇਰ ਮਾਸ ਖਾਂਦੇ ਨੇ, ਘਾਹ ਤਾਂ ਖਾਂਦੇ ਨੇ। ਸ਼ੀਹਾਂ ਬਾਜਾਂ ਚਰਗਾਂ ਕੂਈਆਂ, ਚਰਗਾਂ ਅਤੇ ਕੂਈਆਂ ਇੱਕ ਜਾਨਵਰ ਨੇ ਜੰਗਲ ਦੇ, ਉਹ ਵੀ ਮਾਸ ਖਾਂਦੇ ਨੇ। ਇਹਨਾਂ ਖਵਾਲੇ ਘਾਹ, ਜੇ ਆਪਣੀ ਆਈ 'ਤੇ ਆ ਜਾਏ ਇਹਨਾਂ ਨੂੰ ਘਾਹ ਖਾਣ ਲਈ ਮਜਬੂਰ ਕਰ ਦਿੰਦਾ ਹੈ। ਘਾਹ ਖਾਣ, ਜਿਹੜੇ ਜੀਵ ਘਾਹ ਖਾਂਦੇ ਨੇ ਤਿੰਨਾਂ ਮਾਸ ਖਵਾਲੇ, ਇਹ ਚਲਾਏ ਰਾਹ ਨਦੀਆਂ ਵਿੱਚ ਟਿੱਬੇ ਦਿਖਾਲੇ ਥਲੀ ਕਰੇ ਅਸਗਾਹ, ਨਦੀਆਂ ਵਿੱਚ ਟਿੱਬੇ ਬਣਾ ਦੇ ਅਤੇ ਰਾਜ ਰੇਗਿਸਤਾਨ ਨੂੰ ਸਮੁੰਦਰ ਬਣਾ ਦੇ। ਕੀੜਾ ਥਾਪ ਦੇ ਪਾਤਸ਼ਾਹੀ, ਕੀੜਿਆਂ ਵਰਗੇ ਬੰਦਿਆਂ ਨੂੰ ਬਾਦਸ਼ਾਹ ਬਣਾ ਦੇ। ਲਸ਼ਕਰ ਕਰੇ ਸਵਾਹ, ਅਤੇ ਅਰਬਾਂ ਦੀ ਲੱਖਾਂ ਦੀ ਗਿਣਤੀ ਵਿੱਚ ਤਾਕਤ ਵਾਲਾ ਲਸ਼ਕਰ ਇੱਕ ਪਲ ਵਿੱਚ ਸਾੜ ਕੇ ਸਵਾਹ ਕਰ ਦੇਗਾ। ਅੱਗੇ ਬਚਨ ਕੀਤੇ, ਜੇਤੇ ਜੀ ਜੀਵੈ ਲੈ ਸਾਹ। ਹੁਣ ਜਿੰਨੇ ਜੀਵ ਨੇ ਤੁਸੀਂ ਵੇਖੋ ਸੰਸਾਰ ਦੇ ਵਿੱਚ, ਉਹ ਜਿਉਂਦੇ ਤਾਂ ਨੇ, ਉਹਨਾਂ ਵਿੱਚ ਸਵਾਸ ਚੱਲ ਰਿਹਾ ਹੈ ਉਹਨਾਂ ਦੀਆਂ ਨਾੜੀਆਂ ਵਿੱਚ। ਜੇਤੇ ਜੀ ਜੀਵੈ ਲੈ ਸਾਹ, ਤਾਂ ਕਿ ਜੀਵਾਏ ਆ ਸਾਹ, ਉਹਨਾਂ ਨੂੰ ਬਿਨਾਂ ਸਵਾਸ ਤੋਂ ਜ਼ਿੰਦਾ ਰੱਖ ਸਕਦਾ। ਨਾਨਕ ਜਿਉਂ ਜਿਉਂ ਸੱਚੇ ਭਾਵੇ ਤਿਉਂ ਤਿਉਂ ਦੇ ਗਿਰਾ। ਇਸ ਸਾਰੇ ਸ਼ਬਦ ਦੇ ਵਿੱਚ ਜਗਿਆਸੂ ਮਨ ਨੂੰ ਸਮਝਾਇਆ ਗਿਆ ਹੈ ਕਿ ਤੂੰ ਆਪਣੇ ਰੱਬ ਦੇ ਅੱਗੇ ਜਿਹਦੇ ਅੱਗੇ ਅਰਦਾਸ ਕਰਨਾ, ਸਭ ਤੋਂ ਪਹਿਲਾਂ ਉਹਨੂੰ ਸ਼ਕਤੀਸ਼ਾਲੀ ਮੰਨ। ਜੇ ਤੂੰ ਸ਼ਕਤੀਸ਼ਾਲੀ ਨਾ ਮੰਨਿਆ, ਤੇਰੀ ਅਰਦਾਸ ਅਧੂਰੀ ਰਹੇਗੀ। ਜਿਹਦੇ ਅੱਗੇ ਤੂੰ ਕਹਿ ਰਿਹਾ, ਜੇ ਤੈਨੂੰ ਇਹ ਭਰੋਸਾ ਨਹੀਂ ਕਿ ਉਹ ਮੇਰਾ ਕਾਰਜ ਕਰ ਸਕਦਾ, ਜਦੋਂ ਤੂੰ ਅੰਦਰੋਂ ਵਾਰ ਵਾਰ ਮੂੰਹ ਇਹ ਹੀ ਕਹੀ ਜਾ ਰਿਹਾ, ਨਹੀਂ ਮੇਰਾ ਤਾਂ ਕੰਮ ਹੋਣਾ ਹੀ ਨਹੀਂ, ਮੇਰਾ ਤਾਂ ਹੋਣਾ ਹੀ ਨਹੀਂ, ਜਿਹੜਾ ਬੰਦਾ ਆਪਣੇ ਅੰਦਰੋਂ ਹੀ ਨਾ ਮੰਨੇ, ਗੁਰੂ ਵੀ ਉਹਦੀ ਸਹਾਇਤਾ ਕਿਵੇਂ ਕਰੇ? ਪਹਿਲਾਂ ਉਹਦੇ ਅੰਦਰ ਭਰੋਸਾ ਤਾਂ ਜਾਗੇ, ਉਹ ਘੱਟੋ ਘੱਟ ਕਹੇ ਤਾਂ ਸਹੀ ਮੇਰਾ ਗੁਰੂ ਨੇ ਕੰਮ ਕਰਨਾ, ਫਿਰ ਉਹ ਕਰਦਾ ਹੈ। ਇਸ ਕਰਕੇ ਗੁਰੂ ਅਮਰਦਾਸ ਜੀ ਨੇ ਇਸ ਪੌੜੀ ਦੇ ਵਿੱਚ ਅਰਦਾਸ ਦੇ ਸਿਧਾਂਤ ਬਿਆਨ ਕੀਤੇ ਨੇ ਕਿ ਇਹ ਮਨ ਮੇਰਿਆ ਤੂੰ ਸਦਾ ਰਹੁ ਹਰ ਨਾਲੇ, ਹਰ ਨਾਲ ਰਹੁ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੁ ਹਰ ਨਾਲੇ। ਇਹ ਹੈ ਉਹਦੇ ਉੱਤੇ ਵਿਸ਼ਵਾਸ। ਹੁਣ ਇਹ ਤਾਂ ਪ੍ਰਤੱਖ ਵਿਸ਼ਵਾਸ ਹੈ, ਇਹਦੇ ਵਿੱਚ ਵੀ ਇੱਕ ਕਚਿਆਈ ਹੈ, ਇਹਦੇ ਅੰਦਰ ਵੀ ਇੱਕ ਸ਼ਰਤ ਹੈ ਕਿ ਉਹਨੇ ਤੇਰਾ ਦੁੱਖ ਵਿਸਾਰਨਾ ਹੀ ਹੈ, ਉਹਨੇ ਤੇਰਾ ਕਾਜ ਸਵਾਰਨਾ ਹੀ ਹੈ। ਪਰ ਆਸ਼ਕ ਦੀ ਮੁਹੱਬਤ ਕਰਨ ਵਾਲੇ ਸਿੱਖ ਦੀ ਜ਼ਿੰਦਗੀ ਇਸ ਤੋਂ ਵੀ ਅੱਗੇ ਨਿਕਲ ਜਾਂਦੀ ਹੈ। ਉਹ ਕਹਿੰਦਾ ਪਹਿਲਾਂ ਤਾਂ ਮੈਂ ਤੇਰੇ 'ਤੇ ਵਿਸ਼ਵਾਸ ਪੂਰਾ ਹੀ ਕਰਨਾ ਕਿ ਤੂੰ ਮੇਰਾ ਕਾਰਜ ਸਵਾਰੇਂਗਾ ਹੀ ਸਵਾਰੇਂਗਾ, ਪਰ ਜੇ ਕਿਤੇ ਸਮੇਂ ਦਾ ਹੇਰ ਫੇਰ ਹੋ ਜਾਏ। ਕਈ ਵਾਰੀ ਕਰਮਾਂ ਦੀ ਐਸੀ ਚਾਲ ਹੁੰਦੀ ਹੈ ਕਿ ਵਕਤ ਤੋਂ ਬਿਨਾਂ ਕੁਝ ਚੀਜ਼ਾਂ ਹਟਦੀਆਂ ਨਹੀਂ। ਸਾਧ ਸੰਗਤ ਇਹ ਵੀ ਕਾਰਨ ਹੈ ਜ਼ਿੰਦਗੀ ਦੇ ਅੰਦਰ। ਕਈ ਵਾਰੀ ਪੂਰਾ ਗੁਰੂ ਸਮਰੱਥ 'ਤੇ ਹੈ, ਕੋਈ ਕਮੀ ਨਹੀਂ, ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰੇ। ਪਰ ਅੱਗੇ ਇੱਕ ਪੰਕਤੀ ਕਹਿਣੀ ਪਈ ਵੀ ਘਰ ਤਾਂ ਤੇਰੇ ਸਭ ਕੁਛ ਹੈ, ਜਿਸ ਦੇਹੇ ਸੋ ਪਾਵੇ। ਇੱਥੇ ਜਿਸ ਦੇਹੇ ਦੇ ਅਰਥ ਗੁਰਮੁਖਾਂ ਨੇ ਕੀਤੇ ਨੇ, ਉਹ ਕਹਿੰਦੇ ਨੇ ਵਕਤ ਆਏਗਾ ਅਤੇ ਤਾਂ ਹੀ ਦੇ ਸਕਦਾ ਨਾ ਜੇ ਤੇਰਾ ਸਮਾਂ ਨਹੀਂ ਆਇਆ। ਕਈ ਚੀਜ਼ਾਂ ਐਸੀਆਂ ਨੇ ਜੀਵਨ ਵਿੱਚ, ਜੀਵਨ ਦਾ ਮੈਥ ਬਹੁਤ ਲੰਬਾ ਹੈ, ਜੀਵਨ ਦਾ ਹਿਸਾਬ ਬਹੁਤ ਵੱਡਾ ਹੈ, ਕੋਈ ਸਮਝ ਨਹੀਂ ਆਉਂਦੀ ਇਸ ਦੀ। ਪਰਮਾਤਮਾ ਦਾ ਤਾਂ ਅੰਤ ਕੀ ਪਾਉਣਾ। ਮਨੁੱਖ ਆਪਣੇ ਜੀਵਨ ਦੀ ਕਰਮ ਲੜੀ ਬਾਰੇ ਨਹੀਂ ਸੋਚ ਸਕਦਾ ਕਿੱਥੋਂ ਚੱਲੀ ਕਿੱਥੇ ਜਾ ਕੇ ਸਮਾਪਤ ਹੋਵੇਗੀ, ਬਹੁਤ ਲੰਬਾ ਸਿਲਸਿਲਾ ਹੈ। ਕਈ ਵਾਰੀ ਇਸ ਤਰ੍ਹਾਂ ਵਾਪਰਦਾ ਹੈ ਕਿਉਂਕਿ ਬੰਦੇ ਦਾ ਸੁਭਾਅ ਹੈ ਕਿ ਉਹ ਬਾਹਰੋਂ ਆਇਆ ਹੈ ਅਤੇ ਉਹ ਇੱਕ ਬਟਨ ਦਬਾਏ ਅਤੇ ਉਹਦੇ ਦੁੱਖ ਸਾਰੇ ਖਤਮ ਹੋ ਜਾਣ ਚਾਹੁੰਦਾ ਹੈ। ਪਰ ਇਸ ਤਰ੍ਹਾਂ ਹੁੰਦਾ ਨਹੀਂ, ਕੁਦਰਤ ਇਹਨੂੰ ਪ੍ਰਵਾਨ ਨਹੀਂ ਕਰਦੀ। ਕੁਦਰਤ ਦਾ ਨਿਯਮ ਹੈ ਕਿ ਪ੍ਰੋਸੀਜਰ ਵਿੱਚੋਂ ਲੰਘਣਾ ਪਏਗਾ, ਸਿਸਟਮ ਵਿੱਚੋਂ ਆਉਣਾ ਪਏਗਾ। ਤੁਸੀਂ ਇੱਕ ਮੈਂ ਉਦਾਹਰਣ ਦੇ ਦਿਆਂ, ਇੱਕ ਬੰਦੇ 'ਤੇ ਕੇਸ ਪੈ ਗਿਆ, ਇੱਕ ਮਨੁੱਖ ਦੇ ਉੱਤੇ ਕੋਈ ਨਾ ਕੋਈ ਸਰਕਾਰ ਵਿੱਚ ਕੋਰਟ ਵਿੱਚ ਕੇਸ ਪੈ ਗਿਆ, ਉਹਦੇ ਨਾਲ ਨਜਾਇਜ਼ ਹੋਈ ਹੈ ਜਾਂ ਜਾਇਜ਼, ਇਹ ਵੱਖਰੀ ਗੱਲ ਹੈ। ਦੇਸ਼ ਦਾ PM ਪ੍ਰਾਈਮ ਮਿਨਿਸਟਰ ਉਹਦਾ ਮਿੱਤਰ ਹੈ, ਉਹਦਾ ਦੋਸਤ ਹੈ, ਜਿਵੇਂ ਉਹ ਕਹਿੰਦਾ ਪ੍ਰਾਈਮ ਮਿਨਿਸਟਰ ਕਰਨ ਨੂੰ ਤਿਆਰ ਹੈ, ਸਾਰਾ ਦੇਸ਼ ਉਹਦੇ ਹੱਥ ਵਿੱਚ ਪ੍ਰਧਾਨ ਮੰਤਰੀ ਦੇ। ਉਹਦਾ ਮਿੱਤਰ ਜਿਹੜਾ ਕਿਸੇ ਕੇਸ ਵਿੱਚ ਫਸ ਗਿਆ, ਉਹਨੂੰ ਮਿਲਣ ਵਾਸਤੇ ਜਾਂਦਾ ਹੈ ਵੀ ਤੂੰ ਇਸ ਦੇਸ਼ ਦਾ ਮਾਲਕ ਹੈ ਅਤੇ ਮੈਂ ਤੇਰਾ ਮਿੱਤਰ ਹਾਂ, ਤੂੰ ਸਭ ਕੁਝ ਕਰ ਸਕਣਾ ਇੱਕ ਕਲਮ ਨਾਲ, ਬਸ ਤੂੰ ਇੱਕ ਲੀਕ ਵਾਹ ਦੇਣੀ ਅਤੇ ਸਭ ਠੀਕ ਹੋ ਜਾਏਗਾ, ਤੂੰ ਮੈਨੂੰ ਛੁਡਾ ਦੇ। ਪਰ ਉਹ ਪ੍ਰਧਾਨ ਮੰਤਰੀ PM ਪਤਾ ਕੀ ਕਹੇਗਾ, ਉਹ ਕਹੇਗਾ ਕਰ ਮੈਂ ਦਿਆਂਗਾ ਤੇਰਾ ਕੰਮ, ਪਰ ਤੇਰੇ 'ਤੇ ਜਿਹੜਾ ਕੇਸ ਪਿਆ ਹੈ ਨਾ, ਉਹਦਾ ਸੰਬੰਧ ਤੇਰੇ ਪਿੰਡ ਦੇ ਥਾਣੇ ਨਾਲ ਹੈ, ਉੱਥੋਂ ਤੇਰੀ ਗੱਲ ਸ਼ੁਰੂ ਹੋਵੇਗੀ, ਉੱਥੋਂ ਪਹਿਲਾਂ ਉੱਥੇ ਰਿਪੋਰਟ ਕਰਾ, ਜਿਹੜਾ ਤੇਰਾ ਨਿੱਜੀ ਪਿੰਡ ਹੈ ਜਿੱਥੇ ਤੇਰੇ 'ਤੇ ਘਟਨਾ ਵਾਪਰੀ ਹੈ, ਪਹਿਲਾਂ ਤੇਰੀ ਉੱਥੇ ਰਿਪੋਰਟ ਲਿਖੀ ਜਾਏਗੀ, FIR ਦਰਜ ਹੋਵੇਗੀ, ਉੱਥੋਂ ਫਿਰ ਅੱਗੇ ਸੈਸ਼ਨ ਵਿੱਚ ਤੂੰ ਜਾਏਗਾ, ਉੱਪਰਲੇ ਕੋਰਟ ਵਿੱਚ ਜਾਏਗਾ, ਫਿਰ ਉੱਥੇ ਗੱਲ ਚੱਲੇਗੀ, ਉੱਥੋਂ ਵੱਧਦੀ ਵੱਧਦੀ ਗੱਲ ਜਦੋਂ ਪ੍ਰੋਸੀਜਰ ਦੇ ਰਾਹੀਂ ਲੰਘ ਕੇ ਤੇਰਾ ਕੇਸ ਮੇਰੇ ਕੋਲ ਆਏਗਾ ਅਤੇ ਫਿਰ ਮੈਂ ਤੈਨੂੰ ਬਰੀ ਕਰਾ ਦਿਆਂਗਾ। ਪਰ ਤਰੀਕਾ ਤਾਂ ਤੈਨੂੰ ਵਰਤਣਾ ਪਏਗਾ ਨਾ। ਵੇਖੋ ਉਹ ਪ੍ਰਧਾਨ ਮੰਤਰੀ ਜਿਹੜਾ ਉਸ ਬੰਦੇ ਦਾ ਮਿੱਤਰ, ਇੱਕੋ ਦਮ 'ਤੇ ਉਹ ਵੀ ਨਹੀਂ ਉਹਨੂੰ ਛੁਡਾ ਸਕਦਾ। ਇਸੇ ਤਰ੍ਹਾਂ ਗੁਰੂ ਆਪਣੇ ਸਿੱਖ ਨੂੰ ਛੁਡਾ ਤਾਂ ਸਕਦਾ ਹੈ, ਪਰ ਸਾਧ ਸੰਗਤ ਕਰਮ ਦਾ ਪ੍ਰੋਸੀਜਰ ਬਹੁਤ ਲੰਬਾ ਹੈ, ਕਈ ਵਾਰੀ ਕਈ ਕੰਮਾਂ ਦੇ ਵਿੱਚੋਂ ਦੀ ਲੰਘ ਕੇ ਆਉਣਾ ਪੈਂਦਾ। ਔਰ ਇੱਕ ਇਹਦੇ ਵਿੱਚ ਇਹ ਵੀ ਕਾਰਨ ਹੈ, ਜੇ ਕਿਸੇ ਬੰਦੇ ਦਾ ਕੰਮ ਜਾਂਦਿਆਂ ਸਾਰ ਸਿੱਧਾ ਤੁਸੀਂ ਕਰ ਦਿਓ, ਉਹ ਤੀਜੇ ਦਿਨ ਫਿਰ ਵੱਡਾ ਅਪਰਾਧ ਕਰੇਗਾ, ਇਹ ਵੀ ਕਾਰਨ ਹੈ। ਇੱਕ ਬੰਦੇ ਨੇ ਅਪਰਾਧ ਕੀਤਾ ਅਤੇ ਜਾਂਦਿਆਂ ਸਾਰ ਉਹਦਾ ਅਪਰਾਧ ਮਾਫ਼ ਕਰ ਦਿਓ, ਉਹ ਕਹੇਗਾ ਪਰਵਾਹ ਹੀ ਕੋਈ ਨਹੀਂ, ਇਹ ਗੱਲ ਹੀ ਕੋਈ ਨਹੀਂ, ਜਾਂਦਿਆਂ ਸਾਰ ਫਿਰ ਕਰੇਗਾ ਕਤਲ, ਉਹ ਕਿਉਂਕਿ ਛੁੱਟ ਜੂ ਗਿਆ ਹੈ। ਇਸ ਕਰਕੇ ਦੋ ਨੇ ਦਾਇਰੇ ਜ਼ਿੰਦਗੀ ਦੇ, ਇੱਕ ਤਾਂ ਸਿੱਖ ਆਪਣੇ ਗੁਰੂ 'ਤੇ ਭਰੋਸਾ ਕਰਦਾ ਕਿ ਉਹ ਸਮਰੱਥ ਬੜਾ ਹੈ, ਕਿਰਪਾ ਕਰਨ ਵਾਲਾ ਹੈ, ਅਤੇ ਦੂਜੇ ਪਾਸੇ ਜੇ ਅਰਦਾਸ ਕੀਤਿਆਂ ਵੀ ਕਈ ਵਾਰੀ ਸਮੇਂ ਬਹੁਤ ਲੰਮੇ ਹੋ ਜਾਂਦੇ ਨੇ। ਉੱਥੇ ਸਤਿਗੁਰੂ ਨੇ ਕਿਹਾ ਸੱਜਣਾ ਆਪਣੀ ਜ਼ਿੰਦਗੀ ਵੱਲ ਕਿਤੇ ਝਾਤੀ ਮਾਰ ਕੇ ਵੇਖ, ਤੇਰੀ ਜ਼ਿੰਦਗੀ ਵਿੱਚ ਵਲ ਵਲੇਵੇਂ ਨੁਕਸ ਬਹੁਤ ਨੇ, ਗੁਰੂ ਦਾ ਦੋਸ਼ ਨਹੀਂ ਹੂੰ, ਗੁਰੂ ਤੇਰਾ ਸਮਰੱਥ ਵੀ ਹੈ, ਗੁਰੂ ਤੇਰੇ ਨਾਲ ਪਿਆਰ ਵੀ ਕਰਦਾ, ਪਰ ਗੁਰੂ ਤੇਰੇ ਜੀਵਨ ਦੀ ਉਲਝੀ ਹੋਈ ਤਾਣੀ ਨੂੰ ਸੋਧਣ ਵਾਸਤੇ, ਸੁਲਝਾਉਣ ਵਾਸਤੇ ਕਿਸੇ ਸਮੇਂ ਦੀ ਮੰਗ ਕਰ ਰਿਹਾ ਹੈ, ਉਹਦੇ ਵਿੱਚੋਂ ਲੰਘਣਾ ਹੀ ਪਏਗਾ। ਇਸ ਕਰਕੇ ਦੂਜਾ ਇੱਕ ਪੌੜੀਆਂ ਦੋਵੇਂ ਇਕੱਠੀਆਂ ਨੇ ਕਿ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ। ਜਿਸ ਦੇਹ ਸੋ ਪਾਵੇ, ਅਤੇ ਜਿਸ ਦਿਨ ਸਿੱਖ ਬਹੁਤ ਲੰਬੇ ਦੁੱਖਾਂ ਦੇ ਵਿੱਚੋਂ ਲੰਘਦਾ ਹੈ, ਇੱਕ ਕਾਰਨ ਹੈ, ਇੱਕ ਕਾਰਜ ਹੈ। ਦੁੱਖ ਦਾ ਕਾਰਨ, ਦੁੱਖ ਦੇ ਅਰਥ ਨੇ ਕਿ ਤੁਹਾਨੂੰ ਕੋਈ ਨਾ ਕੋਈ ਵੱਡੀ ਗਿਫਟ ਪੈਣ ਵਾਲੀ ਹੈ ਝੋਲੀ ਵਿੱਚ, ਇਹ ਸੱਚ ਹੈ। ਜੀਵਨ ਦੇ ਦੁੱਖ ਦਾ ਕਾਰਨ ਹੀ ਇਹ ਹੈ ਕਿ ਕੋਈ ਨਾ ਕੋਈ ਦਾਤ ਤੁਹਾਡੀ ਜ਼ਿੰਦਗੀ ਵਿੱਚ ਨਵੀਂ ਆਉਣ ਵਾਲੀ ਹੈ, ਸਮਾਂ ਲੱਗ ਸਕਦਾ ਹੈ। ਜਿਵੇਂ ਇੱਕ ਮਾਂ ਹੈ, ਉਹ 8 ਮਹੀਨੇ 9 ਮਹੀਨੇ ਦੁੱਖ ਵਿੱਚ ਰਹਿੰਦੀ ਹੈ, ਇੱਕ ਦੁੱਖ ਹੀ ਹੈ ਨਾ ਆਮ ਜੀਵਨ ਨਾਲੋਂ, ਨਾ ਉਹਦੇ ਤੋਂ ਕੰਮ ਉਸੇ ਤਰ੍ਹਾਂ ਹੋਵੇ, ਨਾ ਉਹਦੇ ਤੋਂ ਖਾਣਾ ਪੀਣਾ ਠੀਕ ਕੀਤਾ ਜਾਏ, ਫਿਕਰ ਵਿੱਚ ਹੈ, ਚਿੰਤਾ ਵਿੱਚ, ਇੱਕ ਬੱਚੇ ਨੂੰ ਉਹ ਪਰਵਰਿਸ਼ ਦੇ ਰਹੀ ਹੈ ਆਪਣੇ ਸਰੀਰ ਦੇ ਵਿੱਚ, ਉਹਨੂੰ ਇਹ ਵੀ ਪਤਾ ਸਖਤ ਪੀੜਾ ਵਿੱਚੋਂ ਗੁਜ਼ਰਨਾ ਪੈਣਾ ਹੈ, ਪਰ ਉਸ ਇੰਨੇ ਮਹੀਨਿਆਂ ਦੀ ਪੀੜਾ ਦੇ ਪਿੱਛੇ ਇੱਕ ਦਾਤ ਖੜ੍ਹੀ ਹੋਈ ਹੈ ਕਿ ਉਹਦੀ ਝੋਲੀ ਵਿੱਚ ਇੱਕ ਬੱਚੇ ਨੇ ਜਨਮ ਲੈਣਾ ਹੈ। ਇਸੇ ਤਰ੍ਹਾਂ ਧਾਰਮਿਕ ਬੰਦੇ ਦੀ ਜ਼ਿੰਦਗੀ ਦਾ ਦੁੱਖ ਕੋਈ ਕਾਰਨ ਹੁੰਦਾ ਉਹਦੇ ਪਿੱਛੇ, ਹਰ ਇੱਕ ਦੁੱਖ ਉਹਦੀ ਸੀਡੀ ਬਣਦਾ ਹੈ, ਹਰ ਇੱਕ ਦੁੱਖ ਉਹਦੀ ਪੌੜੀ ਜੀਵਨ ਦਾ ਡੰਡਾ ਬਣ ਜਾਂਦਾ, ਉਹ ਕਿਤੇ ਉਚਾਈ 'ਤੇ ਚਲਾ ਜਾਂਦਾ, ਪਰ ਜਦੋਂ ਦੁੱਖ ਆਉਂਦਾ ਉਦੋਂ ਇਸ ਚੀਜ਼ ਦੀ ਸਮਝ ਨਹੀਂ ਆਉਂਦੀ, ਬੰਦਾ ਘਬਰਾ ਜਾਂਦਾ ਹੈ। ਉਹ ਵੀ ਗੁਰੂ ਹੱਥ ਦੇ ਕੇ ਰੱਖੇ ਅਤੇ ਤਾਂ ਧੀਰਜ ਰਹਿੰਦੀ ਹੈ। ਇਸ ਕਰਕੇ ਸੱਚੇ ਪਾਤਸ਼ਾਹ ਕਹਿੰਦੇ ਕਿ ਘਰ ਤਾਂ ਤੇਰੇ ਸਭ ਕਿਛ ਹੈ, ਜਿਸ ਦੇ ਇਹ ਸੋ ਪਾਵੇ। ਜਦੋਂ ਇਸ ਦਾਤ ਦੇ ਵਿੱਚੋਂ ਸਿੱਖ ਲੰਘ ਜਾਏ, ਉਦੋਂ ਫਿਰ ਉਹਦੀ ਝੋਲੀ ਵਿੱਚ ਇੱਕ ਏਡੀ ਵੱਡੀ ਦਾਤ ਪੈਂਦੀ ਹੈ ਜਿਹਦੇ ਬਰਾਬਰ ਦਾ ਸੰਸਾਰ ਵਿੱਚ ਕੁਝ ਵੀ ਨਹੀਂ। ਉਹਨੂੰ ਕਹਿੰਦੇ ਨੇ ਸਿਫਤ ਸਲਾਹ ਦੀ ਦਾਤ ਮਿਲ ਜਾਣੀ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਸਿਫਤ ਸਲਾਹ ਸਭ ਤੋਂ ਵੱਡੀ ਦਾਤ ਹੈ, ਕਿਉਂਕਿ ਸਿਫਤ ਸਲਾਹ ਦੇ ਵਿੱਚ ਦੋ ਚੀਜ਼ਾਂ ਆਉਂਦੀਆਂ ਨੇ। ਸਿਫਤ ਹੈ ਸਿਰਫ ਇੱਕ ਤਰਫੀ ਬੰਦਗੀ ਕਿ ਸਿੱਖ ਪਾਠ ਕਰ ਰਿਹਾ, ਕਿ ਅਰਦਾਸ ਕਰ ਰਿਹਾ, ਕਿ ਮੱਥਾ ਟੇਕ ਰਿਹਾ, ਇਹ ਹੈ ਇਕੱਲੀ ਸਿਫਤ, ਇਹ ਸਲਾਹ ਨਹੀਂ ਹੈ। ਇਹ ਇਕੱਲੀ ਸਿਫਤ ਹੈ ਕਿ ਸਿੱਖ ਕੀਰਤਨ ਕਰ ਰਿਹਾ, ਕਿ ਸਿਮਰਨ ਕਰ ਰਿਹਾ, ਕਿ ਪਾਠ ਕਰ ਰਿਹਾ, ਸਿਫਤ ਹੈ, ਸਲਾਹ ਨਹੀਂ ਹੈ। ਸਲਾਹ ਦੇ ਅਰਥ ਕੀ ਨੇ? ਸਲਾਹ ਕਦੋਂ ਹੁੰਦੀ ਹੈ? ਇਕੱਲਾ ਆਦਮੀ ਸਲਾਹ ਕਰ ਲਏਗਾ? ਤੁਸੀਂ ਕਦੀ ਵੇਖੋ, ਆਪਾਂ ਕਹਿੰਦੇ ਹਾਂ ਮੈਂ ਫਲਾਣੇ ਮਿੱਤਰ ਦੇ ਘਰ ਚੱਲਣਾ, ਕੀ ਕਰਨ ਚੱਲਣਾ? ਕਹਿੰਦੇ ਮੈਂ ਸਲਾਹ ਕਰਨ ਚੱਲਣਾ ਫਲਾਣੇ ਕੰਮ ਵਾਸਤੇ, ਉਹਦੀ ਸਲਾਹ ਲੈਣ ਚੱਲਣਾ। ਸਲਾਹ ਦਾ ਮਤਲਬ ਹੈ ਜੋ ਦੋ ਨਾਲ ਪੂਰੀ ਹੁੰਦੀ ਹੈ, ਇੱਕ ਨਾਲ ਨਹੀਂ, ਜੋ ਦੋਵਾਂ ਪਾਸਿਓਂ ਆਉਂਦੀ ਹੈ। ਸਿਫਤ ਸਿਰਫ ਸਿੱਖ ਇਕੱਲਾ ਕਰਦਾ ਹੈ, ਅਤੇ ਜਿੱਦਣ ਸਿਫਤ ਕਰਦਿਆਂ 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 ਅੱਗੋਂ ਗੁਰੂ ਉਹਦੀ ਬਾਂਹ ਫੜਨੀ ਸ਼ੁਰੂ ਕਰ ਦਿੰਦਾ, ਉਦੋਂ ਫਿਰ ਸਿੱਖ ਅਤੇ ਗੁਰੂ ਸਲਾਹ ਕਰਨ ਲੱਗ ਪੈਂਦੇ ਨੇ ਆਪਸ ਵਿੱਚ, ਫਿਰ ਗੁਰੂ ਸਿੱਖ ਨੂੰ ਸੱਦਦਾ ਹੈ। ਇਹ ਵੀ ਇੱਕ ਸੱਚਾਈ ਹੈ ਕਿ ਗੁਰੂ ਵੱਡੇ ਵੱਡੇ ਕੰਮਾਂ ਲਈ ਸਿੱਖ ਦੀ ਸਲਾਹ ਲੈਣ ਲੱਗ ਪੈਂਦਾ ਹੈ। ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ, ਸਲਾਹ ਲਈ ਗਈ ਹੈ ਨਾ, ਆਏ ਮਿਲ ਗੁਰਸਿੱਖ ਆਏ ਮਿਲ, ਤੂੰ ਮੇਰੇ ਗੁਰੂ ਕੇ ਪਿਆਰੇ। ਗੁਰੂ ਸੱਦਦਾ ਸਿੱਖ ਨੂੰ, ਪਿਛਲ ਰਾਤੀ ਸੱਦੜਾ, ਪਿੱਛੋਂ ਰਾਤੀ ਸੱਦੜਾ, ਨਾਮ ਖਸਮ ਕਾ ਲਹੇ। ਗੁਰੂ ਸਿੱਖ ਨੂੰ ਪਿਛਲੀ ਰਾਤ ਅੰਮ੍ਰਿਤ ਵੇਲੇ ਆਪ ਸੱਦਦਾ ਹੈ ਕਿ ਆ ਮਿਲ ਕੇ ਖਸਮ ਦਾ ਨਾਮ ਲਈਏ। ਖੇਮੇ ਛਤਰ ਸਰਾਏ 'ਚ ਦਿਸਨ ਰਥ ਪੀੜੇ, ਜਿੰਨੀ ਤੇਰਾ ਨਾਮ ਧਿਆਇਆ ਤਿੰਨ ਕਹੋ ਸੱਦ ਮਿਲੇ। ਉਹਨਾਂ ਨੂੰ ਸੱਦ ਕੇ ਮਿਲਦਾ, ਬੁਲਾਉਂਦਾ ਉਹਨਾਂ ਨੂੰ। ਜਦੋਂ ਗੁਰੂ ਅਤੇ ਸਿੱਖ ਦੀ ਸਾਂਝ ਸ਼ੁਰੂ ਹੋ ਜਾਏ, ਉਸ ਵੇਲੇ ਸਾਧ ਸੰਗਤ ਸਿਫਤ ਸਲਾਹ ਦੀ ਦਾਤ ਝੋਲੀ ਵਿੱਚ ਪੈ ਜਾਂਦੀ ਹੈ। ਜਿਹੜੇ ਗੁਰਮੁਖ ਨੇ ਉਹਨਾਂ ਦੀ ਜ਼ਿੰਦਗੀ ਦਾ ਤਜਰਬਾ ਹੈ, ਬੜੀ ਉਮਰ ਗੁਰੂ ਗ੍ਰੰਥ ਸਾਹਿਬ ਕੋਲ ਮੱਥਾ ਟੇਕਣ ਆਏ ਸੀ, ਇਕੱਲੇ ਆਉਂਦੇ ਸੀ, ਹੁਣ ਜਦੋਂ ਗੇਟ ਲੰਘੀ ਤਾਂ ਅਤੇ ਗੁਰੂ ਦੀ ਆਵਾਜ਼ ਕੰਨਾਂ ਵਿੱਚ ਪੈਂਦੀ ਹੈ ਵੀ ਆ ਸਿੱਖਾ ਤੂੰ ਆਇਆ ਹੈ, ਸਵਾਦ ਆ ਗਿਆ ਆਉਣ ਦਾ, ਗੱਲ ਸ਼ੁਰੂ ਹੋ ਗਈ। ਪਹਿਲਾਂ ਇਕੱਲੇ ਆਉਂਦੇ ਰਹੇ ਸੀ, ਕੰਮ ਸ਼ੁਰੂ ਉਦੋਂ ਹੋਏਗਾ ਜਦੋਂ ਦੋ ਇਕੱਠੇ ਹੋ ਜਾਣਗੇ, ਦੋ ਮਿਲ ਕਾਰਜ ਉਪਜੈ, ਰਾਮ ਨਾਮ ਸੰਯੋਗ। ਸਿਫਤ ਸਲਾਹ ਦਾ ਅਰਥ ਹੈ ਉਹ ਇਕੱਲੀ ਬੰਦਗੀ ਨਹੀਂ, ਉਹ ਪਰਮਾਤਮਾ ਵੱਲੋਂ ਗੁਰੂ ਵੱਲੋਂ ਵੀ ਆਵਾਜ਼ ਆਉਣੀ ਸ਼ੁਰੂ ਹੋ ਜਾਂਦੀ ਹੈ। ਇਸ ਕਰਕੇ ਗੁਰੂ ਸਾਹਿਬ ਨੇ ਜਦੋਂ ਕਿਹਾ ਸੀ ਨਾ ਤੇਰਾ ਤੇਰਾ, ਵਾਰ ਵਾਰ ਤੋਲਿਆ ਸੀ ਤੇਰਾ ਤੇਰਾ ਤੇਰਾ, ਅਤੇ ਉਹ ਵਿੱਚ ਰੁਕਦੇ ਸਨ ਅਤੇ ਕਿਸੇ ਨੇ ਪੁੱਛਿਆ ਵਿੱਚ ਰੁਕਦੇ ਕਿਉਂ ਹੋ, ਤੁਸੀਂ ਤੇਰਾ ਕਹਿੰਦੇ ਹੋ ਰੁਕਦੇ ਹੋ। ਸਤਿਗੁਰਾਂ ਨੇ ਕਿਹਾ ਜਦੋਂ ਮੈਂ ਉਹਨੂੰ ਤੇਰਾ ਕਹਿੰਦਾ, ਉਹ ਅੱਗੋਂ ਮੈਨੂੰ ਕਹਿੰਦਾ ਨਾਨਕ ਤੂੰ ਮੇਰਾ। ਇਹ ਹੈ ਸਿਫਤ ਸਲਾਹ, ਸਿਫਤ ਸਲਾਹ ਸ਼ੁਰੂ ਹੋ ਗਈ। ਇੱਥੇ ਜਾ ਕੇ ਇਹਦੇ ਵਰਗੀ ਦਾਤ ਕੋਈ ਨਹੀਂ। ਅਤੇ ਬਾਬੇ ਨਾਨਕ ਨੇ ਤਾਂ ਕਿਹਾ ਸੀ ਕਿ ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ, ਉਹ ਪਾਤਸ਼ਾਹ ਦਾ ਪਾਤਸ਼ਾਹ ਬਣ ਗਏ, ਕੋਈ ਕਮੀ ਨਹੀਂ ਉਹਦੇ ਕੋਲ। ਉਹ ਸਰਮਦ ਹੈ ਜਿਹਦੇ ਸਰੀਰ 'ਤੇ ਕੱਪੜਾ ਵੀ ਨਹੀਂ, ਅਤੇ ਉਹ ਹਿੰਦੁਸਤਾਨ ਦੇ ਬਾਦਸ਼ਾਹ ਦੇ ਔਰੰਗਜ਼ੇਬ ਨੂੰ ਕਹਿੰਦਾ ਹੈ, ਔਰੰਗਜ਼ੇਬ ਤੂੰ ਬੜਾ ਕੰਗਾਲ ਹੈ। ਔਰੰਗਜ਼ੇਬ ਦੇ ਵਕਤ ਹੋਇਆ ਸਰਮਦ ਫਕੀਰ, ਔਰੰਗਜ਼ੇਬ ਹਿੰਦੁਸਤਾਨ ਦਾ ਬਾਦਸ਼ਾਹ ਹੈ, ਅਤੇ ਹਿੰਦੁਸਤਾਨ ਵੀ ਛੋਟਾ ਨਹੀਂ, ਅਫਗਾਨਿਸਤਾਨ ਤੋਂ ਲੈ ਕੇ ਤਮਿਲਨਾਡੂ ਤੱਕ ਹਿੰਦੁਸਤਾਨ ਹੈ। ਉਹਦੇ ਉੱਤੇ ਉਹਦਾ ਹੁਕਮ ਚੱਲਦਾ ਹੈ, ਅਤੇ ਉਹ ਇੱਕ ਰਾਹ ਵਿੱਚ ਜਾਂਦਾ, ਅੱਗੇ ਸਰਮਦ ਦੀ ਕੁਟੀਆ ਹੈ, ਸਰਮਦ ਨੇ ਕੁੱਤਾ ਰੱਖਿਆ ਸੀ, ਉਹਦੀ ਝੋਪੜੀ ਦੇ ਅੱਗੇ ਬੈਠਾ ਸੀ। ਔਰੰਗਜ਼ੇਬ ਲੰਘ ਰਿਹਾ ਸੀ, ਉਹਦੇ ਸਿਪਾਹੀਆਂ ਨੇ ਕਿਹਾ ਇੱਥੇ ਸਰਮਦ ਫਕੀਰ ਰਹਿੰਦਾ। ਔਰੰਗਜ਼ੇਬ ਦੀ ਇੱਕ ਆਦਤ ਸੀ, ਉਹ ਫਕੀਰਾਂ ਨੂੰ ਬਹੁਤ ਮਿਲਦਾ ਸੀ। ਇਹਨੇ ਕਿਹਾ ਚਲੋ ਮਿਲ ਕੇ ਚਲੀ, ਘੋੜੇ ਤੋਂ ਉਤਰਿਆ ਚਲਾ ਗਿਆ। ਜਦੋਂ ਅੱਗੇ ਗਿਆ ਤਾਂ ਕੁੱਤਾ ਬਹੁਤ ਵੱਡਾ ਸੀ ਸ਼ਿਕਾਰੀ, ਇਹਨੇ ਔਰੰਗਜ਼ੇਬ ਨੂੰ ਘੇਰ ਲਿਆ, ਦਾ ਸਾਰਾ ਜਾਮਾ ਪਾੜ ਦਿੱਤਾ ਪੰਜੇ ਮਾਰ ਕੇ। ਜਦੋਂ ਸਿਪਾਹੀਆਂ ਨੇ ਛੁਡਾਇਆ, ਰੌਲਾ ਪਿਆ, ਸਰਮਦ ਅੰਦਰੋਂ ਨਿਕਲਿਆ, ਅਤੇ ਔਰੰਗਜ਼ੇਬ ਬਹੁਤ ਜ਼ੁਲਮ ਕਰ ਰਿਹਾ ਸੀ ਉਹਨਾਂ ਦਿਨਾਂ ਵਿੱਚ। ਹਰ ਨਿੱਤ ਨਵੇਂ ਸਵੇਰ ਦਿੱਲੀ ਵਿੱਚ ਫਕੀਰ ਕਤਲ ਕੀਤੇ ਜਾਂਦੇ ਸਨ। ਸਰਮਦ ਨੂੰ ਪਤਾ ਸੀ, ਜਦੋਂ ਔਰੰਗਜ਼ੇਬ ਨੂੰ ਕੁੱਤਾ ਪਿਆ, ਬਾਹਰ ਆਵਾਜ਼ ਆਈ, ਸਰਮਦ ਅੰਦਰ ਬੈਠਾ ਸੀ ਬੰਦਗੀ ਵਿੱਚ, ਉੱਠਿਆ ਬਾਹਰ ਆਇਆ ਵੀ ਕੌਣ ਹੈ। ਜਦੋਂ ਬਾਹਰ ਆਇਆ ਵੇਖਿਆ ਵੀ ਔਰੰਗਜ਼ੇਬ ਦਾ ਜਾਮਾ ਕੁੱਤੇ ਨੇ ਪਾੜਤਾ। ਕੁੱਤਾ ਵੇਖ ਕੇ ਚੁੱਪ ਕਰ ਗਿਆ, ਸਰਮਦ ਨੂੰ ਵੇਖ ਕੇ ਚੁੱਪ ਕਰ ਗਿਆ, ਕੰਧ ਨੀਵੇਂ ਕਰ ਲਏ, ਪੂਛ ਨੀਵੀਂ ਕਰ ਲਈ, ਭਲਾ ਮਨੁੱਖ ਹੋ ਗਿਆ। ਔਰੰਗਜ਼ੇਬ ਕਹਿੰਦਾ, ਸਰਮਦ ਤੂੰ ਫਕੀਰ ਹੈ, ਕੁੱਤਾ ਕਿਉਂ ਰੱਖਿਆ ਤੂੰ? ਮੈਂ ਬਾਦਸ਼ਾਹ ਹਾਂ, ਬਾਦਸ਼ਾਹ ਕੋਲ ਤਾਂ ਕੁੱਤੇ ਹੁੰਦੇ ਨੇ, ਤੇਰੇ ਕੋਲ ਕੁੱਤੇ ਦਾ ਕੀ ਕੰਮ ਹੈ? ਸਰਮਦ ਨੇ ਥੋੜ੍ਹਾ ਜਿਹਾ ਹੱਸ ਕੇ ਇੱਕ ਸ਼ਬਦ ਕਿਹਾ, ਕਹਿਣ ਲੱਗੇ, ਔਰੰਗਜ਼ੇਬ ਤੂੰ ਕਾਹਦਾ ਬਾਦਸ਼ਾਹ ਹੈ ਜਿਹਦੇ ਨਾਲ ਇੱਕ ਜਾਨਵਰ ਵੀ ਕੁੱਤਾ ਵੀ ਪਿਆਰ ਨਹੀਂ ਕਰਦਾ? ਆ ਵੇਖ, ਮੈਂ ਬਾਹਰ ਨਿਕਲਿਆਂ ਦੀ ਪੂਛ ਨੀਵੀਂ ਹੋ ਗਈ ਹੈ, ਮੈਨੂੰ ਦੱਸ ਬਾਦਸ਼ਾਹ ਤੂੰ ਹੈ ਕਿ ਮੈਂ? ਤੂੰ ਸਮੇਂ ਦਾ ਬਾਦਸ਼ਾਹ ਹੈ, ਠੀਕ ਆ ਸਿਪਾਹੀ ਤੇਰੇ ਗੁਲਾਮ ਨੇ, ਪਰ ਰੱਬ ਦੇ ਬਣਾਏ ਕੁਦਰਤ ਦੇ ਜਨੌਰ ਮੇਰੇ ਗੁਲਾਮ ਨੇ, ਮੇਰੇ ਨਾਲ ਪਿਆਰ ਕਰਦੇ। ਉਹਨੇ ਗੁੱਸੇ ਵਿੱਚ ਆ ਕੇ ਕਿਹਾ, ਤੈਨੂੰ ਕੁੱਤੇ ਦੀ ਲੋੜ ਨਹੀਂ। ਸਰਮਦ ਬੇਪਰਵਾਹ ਸੀ, ਉਹਦੇ ਸ਼ਬਦ ਸਨ, ਮੈਨੂੰ ਪਤਾ ਕੁੱਤੇ ਦੀ ਲੋੜ ਨਹੀਂ, ਪਰ ਕਈ ਵਾਰੀ ਤੇਰੇ ਵਰਗੇ ਕੁੱਤੇ ਇੱਥੋਂ ਗੁਜ਼ਰਦੇ ਨੇ, ਉਹਨਾਂ ਨੂੰ ਰੋਕਣ ਲਈ ਮੈਂ ਕੁੱਤਾ ਰੱਖਿਆ ਹੋਇਆ ਹੈ। ਇੰਨੀ ਬੇਪਰਵਾਹੀ ਸੀ, ਇੰਨੀ ਉਹਦੇ ਵਿੱਚ ਉਚਾਣ ਸੀ। ਜਿਹਦੇ ਕੋਲ ਸਿਫਤ ਸਲਾਹ ਆ ਗਈ, ਉਹ ਨਹੀਂ ਕਿਸੇ ਦੀ ਪਰਵਾਹ ਕਿਸੇ ਦੀ ਕਰਦਾ, ਠੀਕ ਹੈ ਹੰਕਾਰ ਨਹੀਂ, ਨਿਮਰਤਾ ਹੈ ਉਹਦੇ ਵਿੱਚ, ਪਰ ਉਹ ਕਦੀ ਪਰਵਾਹ ਦੀ ਦੁਨੀਆ ਵਿੱਚ ਨਹੀਂ ਰਹਿੰਦਾ। ਇੱਕ ਪਾਸੇ ਉਹ ਸੰਸਾਰ ਦੇ ਪੱਖੋਂ ਲੱਗਦਾ ਹੈ ਕਿਸੇ ਪਰਵਾਹ ਦੀ ਦੁਨੀਆ ਵਿੱਚ ਹੈ, ਕਿਸੇ ਚਿੰਤਾ ਵਿੱਚ ਹੈ। ਇਹ ਪਰਮਾਤਮਾ ਦਾ ਹੀ ਤਾਂ ਇੱਕ ਸੁਭਾਅ ਹੈ ਕਿ ਜੋ ਨਿਰੰਤਰ ਚਿੰਤਾ ਵੀ ਕਰਦਾ ਸੰਸਾਰ ਦੀ, ਅਤੇ ਬੇਪਰਵਾਹ ਵੀ ਰਹਿੰਦਾ ਹੈ। ਦੋ ਗੁਣ ਉਹਦੇ ਵਿੱਚ ਹੀ ਨੇ ਸਿਰਫ, ਅਸੀਂ ਜਾਂ ਤਾਂ ਚਿੰਤਾ ਤੋਂ ਹੁੰਦੇ ਹਾਂ ਜਾਂ ਸੰਸਾਰ ਨੂੰ ਛੱਡ ਕੇ ਦੌੜ ਜਾਂਦੇ ਹਾਂ, ਦੋ ਹੀ ਰਸਤੇ ਨੇ। ਜਾਂ ਤਾਂ ਸੰਸਾਰ ਦੀ ਚਿੰਤਾ ਕਰਾਂਗੇ ਅਤੇ ਉਸ ਚਿੰਤਾ ਨਾਲ ਦੁੱਖ ਬਹੁਤਾ ਵੱਧ ਜਾਏਗਾ, ਪਰ ਪਰਮਾਤਮਾ ਦਾ ਇਹ ਗੁਣ ਨਹੀਂ ਹੈ। ਉਹ ਇੱਕ ਇੱਕ ਜੀਵ ਦੀ ਚਿੰਤਾ ਵੀ ਕਰਦਾ ਹੈ, ਇੱਕ ਇੱਕ ਜੀਵ ਦੇ ਦੁੱਖ ਨੂੰ ਮਹਿਸੂਸ ਵੀ ਕਰਦਾ ਹੈ, ਪਰ ਬੈਠਾ ਵੇਖਾ ਹੈ ਵੱਖ ਅਕੇਲਾ, ਉਹ ਆਪਣੇ ਆਪ ਨੂੰ ਵੱਖਰਾ ਵੀ ਰੱਖ ਲੈਂਦਾ ਹੈ। ਜਿਸ ਦਿਨ ਕੋਈ ਸਿਮਰਨ ਦੁਆਰਾ ਉਹਦੇ ਚਰਨਾਂ ਤੱਕ ਪਹੁੰਚ ਜਾਏ, ਇਹ ਦਾਤ ਉਹਦੀ ਝੋਲੀ ਵਿੱਚ ਪੈਂਦੀ ਹੈ। ਬਾਹਰੋਂ ਲੱਗੇਗਾ ਚਿੰਤਾ ਤੁਰ ਹੈ, ਅੰਦਰਲਾ ਹਿੱਸਾ ਕਿਸੇ ਹੋਰ ਦੁਨੀਆ ਵਿੱਚ ਰਹਿਣਾ ਸ਼ੁਰੂ ਕਰ ਦੇਗਾ। ਇਹਨੂੰ ਗੁਰੂ ਸਾਹਿਬ ਨੇ ਕਿਹਾ, ਇਹ ਅਵਸਥਾ ਪਰਮਾਤਮਾ ਦੀ ਹੈ, ਇਹ ਅਵਸਥਾ ਬ੍ਰਹਮ ਗਿਆਨੀ ਦੀ ਹੈ, ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਸੋਚ ਅਸੋਚਾ ਚਿੰਤ ਅਚਿੰਤਾ ਸੋਗ ਲੋਭ ਮੋਹ ਥਾਕਾ। ਸੋਚ ਅਸੋਚਾ ਨਾ ਤਾਂ ਉਹ ਮਲੰਗ ਹੈ ਕਿ ਅਸੋਚ ਬਿਲਕੁਲ ਖਿਆਲ ਹੀ ਨਹੀਂ ਕਰਦਾ ਕਿਸੇ ਦਾ, ਇਸ ਤਰ੍ਹਾਂ ਵੀ ਨਹੀਂ ਹੈ, ਸੋਚ ਵੀ ਕਰਦਾ ਹੈ ਪਰ ਸੋਚਦਾ ਹੋਇਆ ਵੀ ਅਸੋਚ ਰਹਿੰਦਾ ਹੈ, ਚਿੰਤਾ ਵੀ ਕਰਦਾ ਹੈ ਪਰ ਚਿੰਤਾ ਕਰਦਾ ਹੋਇਆ ਵੀ ਅਚਿੰਤ ਰਹਿੰਦਾ ਹੈ। ਸਤਿਗੁਰੂ ਨੇ ਹੋਰ ਬਚਨ ਕੀਤੇ, ਕਹਿਣ ਲੱਗੇ ਹਰ ਇੱਕ ਨੂੰ ਵੇਖਦਾ ਵੀ ਹੈ, ਵਿਚਾਰ ਵੀ ਕਰਦਾ ਉਹਦੇ ਦੁੱਖ ਸੁੱਖ ਦੀ, ਵੇਖੈ ਵਿਗਸੈ ਕਰ ਵਿਚਾਰ, ਵਿਚਾਰ ਵੀ ਕਰਦਾ ਵਿਗਸੈ ਖੁਸ਼ ਵੀ ਰਹਿੰਦਾ ਹੈ। ਨਾਨਕ ਵਿਗਸੈ ਬੇਪਰਵਾਹ, ਖੁਸ਼ ਵੀ ਰਹਿੰਦਾ, ਇਹ ਉਹਦੇ ਗੁਣ ਦੱਸੇ ਗਏ ਨੇ। ਤਾਂ ਇਹ ਅਰਦਾਸ ਦੀ ਕੜੀ ਦੇ ਪਹਿਲੇ ਸੂਤਰ ਨੇ। ਅਰਦਾਸ ਦਾ ਜੋ ਲੈਸਨ ਹੈ, ਜੋ ਅਧਿਆਇ ਹੈ, ਜੋ ਅਰਦਾਸ ਦਾ ਪਾਠ ਹੈ, ਉਸਦੇ ਪਹਿਲੇ ਨਿਯਮ ਹਨ, ਪਹਿਲੇ ਸੂਤਰ ਹਨ ਕਿ ਜਿਸ ਅੱਗੇ ਉਹ ਅਰਦਾਸ ਕਰ ਰਿਹਾ, ਜਿਸ ਪਰਮਾਤਮਾ ਦੇ ਅੱਗੇ, ਜਿਸ ਗੁਰੂ ਦੇ ਅੱਗੇ, 100% ਉਹਦੇ ਉੱਤੇ ਵਿਸ਼ਵਾਸ ਗਹਿਰਾ ਹੈ, ਅਰਦਾਸ ਦੀ ਪਹਿਲੀ ਕੜੀ ਸੰਪੂਰਨ ਹੋ ਗਈ। ਜੇ ਉਹਦੇ ਉੱਤੇ ਥੋੜ੍ਹੀ ਜਿਹੀ ਵੀ ਢਿੱਲ ਮੱਠ ਹੈ ਵੀ ਇਹ ਕਰੇਗਾ ਕਿ ਨਹੀਂ, ਜਾਂ ਪਰਤ ਕੇ ਉਸਨੇ ਵੇਖ ਲਿਆ ਵੀ ਹੋਏਗਾ ਕਿ ਨਹੀਂ, ਜਾਂ ਹੋਇਆ ਹੈ ਕਿ ਨਹੀਂ, ਇਹਦਾ ਮਤਲਬ ਹੀ ਨਹੀਂ ਹੈ, ਜ਼ਿੰਦਗੀ ਕੁਰਬਾਨ ਕਰ ਦਿੱਤੀ। ਕਿਉਂਕਿ ਪਰਮਾਤਮਾ ਉਦੋਂ ਹਰਕਤ ਵਿੱਚ ਆਉਂਦਾ ਹੈ, ਉਦੋਂ ਕੰਮ ਕਰਦਾ ਜਦੋਂ ਸਿੱਖ ਕੰਮ ਕਰਨਾ ਛੱਡ ਦਿੰਦਾ ਹੈ, ਇਹ ਹੈ ਉਹਦਾ ਨਿਯਮ। ਇੱਕ ਉਦਾਹਰਨ ਦਿੱਤੀ ਗਈ ਹੈ ਕਿ ਕ੍ਰਿਸ਼ਨ ਦੇ ਸੰਬੰਧ ਵਿੱਚ ਉਹ ਅਵਤਾਰ ਹੋਏ ਨੇ, ਅਵਤਾਰਾਂ ਦੀ ਆਪਣੀ ਦੁਨੀਆ, ਉਹਨਾਂ ਨੂੰ ਸ਼ਕਤੀਆਂ ਮਿਲੀਆਂ, ਲੋਕ ਉਹਨਾਂ ਨੂੰ ਪੂਜਦੇ ਰਹੇ ਨੇ, ਜਿਹੜੇ ਉਹਨਾਂ ਦੇ ਸੇਵਕ ਉਹਨਾਂ ਦੇ ਕੰਮ ਵੀ ਕਰਦੇ ਨੇ। ਤਾਂ ਕ੍ਰਿਸ਼ਨ ਬੈਠੇ ਰੋਟੀ ਖਾ ਰਹੇ ਨੇ, ਪ੍ਰਸ਼ਾਦਾ ਛਕ ਰਹੇ ਨੇ, ਕੋਲ ਉਹਨਾਂ ਨੂੰ ਛਕਾਉਣ ਵਾਲਾ ਹੈ। ਅੱਧੀ ਰੋਟੀ ਖਾਧੀ ਅਤੇ ਮੰਜੇ ਤੋਂ ਉੱਤਰ ਕੇ ਰੋਟੀ ਵਿੱਚ ਹੀ ਛੱਡ ਕੇ ਬਾਹਰ ਨੂੰ ਦੌੜ ਪਏ, ਬਾਹਰ ਨੂੰ ਦੌੜੇ, ਦਰਵਾਜ਼ੇ ਤੱਕ ਦੌੜ ਕੇ ਗਏ, ਫਿਰ ਵਾਪਸ ਆ ਗਏ, ਫਿਰ ਰੋਟੀ ਖਾਣ ਲੱਗ ਪਏ। ਜਿਹੜਾ ਕੋਲ ਖੜਾ ਵਿਅਕਤੀ ਸੀ ਉਹਦੇ ਮਨ ਵਿੱਚ ਇੱਕ ਸ਼ੰਕਾ ਆਇਆ ਸੀ ਕਿ ਇਹ ਪਤਾ ਨਹੀਂ ਕ੍ਰਿਸ਼ਨ ਜਾਂ ਪਰਮਾਤਮਾ ਕਹਿ ਲਓ ਜਾਂ ਕੁਝ ਵੀ ਤੁਸੀਂ ਕਹਿ ਲਓ, ਉਹ ਉਹਨਾਂ ਵਾਸਤੇ ਪਰਮਾਤਮਾ, ਆਪਾਂ ਉਸਨੂੰ ਅਵਤਾਰ ਕਹਿੰਦੇ ਹਾਂ ਇਹਦੇ ਉੱਤੇ। ਕਿਉਂਕਿ ਅੱਜ ਕੱਲ੍ਹ ਇਹ ਚੀਜ਼ਾਂ ਦੇ ਕਦੀ ਸਮਾਂ ਸੀ ਸਾਧ ਸੰਗਤ ਜਦੋਂ ਧਰਮ ਦੀ ਵਿਆਖਿਆ 'ਤੇ ਟਾਈਮ ਖਰਾਬ ਨਹੀਂ ਸੀ ਕਰਨਾ ਪੈਂਦਾ, ਲੋਕ ਇੰਨੇ ਤਰਕਵਾਦੀ ਨਹੀਂ ਸਨ, ਕੋਈ ਵੀ ਗੱਲ ਕਰਨੀ ਸਿੱਧੀ ਸਾਧੀ ਇਹਨਾਂ ਨਹੀਂ ਸੀ ਕਿਸੇ ਦੇ ਮਨ ਵਿੱਚ, ਉਹ ਚੀਜ਼ ਤੱਤ ਫੜਦੇ ਸਨ, ਉਹ ਇਹਨਾਂ ਚੱਕਰਾਂ ਵਿੱਚ ਨਹੀਂ ਸਨ ਪੈਂਦੇ। ਹੁਣ ਤਾਂ ਇੱਕ ਐਸੀ ਦਸ਼ਾ ਬਣ ਗਈ ਵੀ ਤੁਸੀਂ ਕ੍ਰਿਸ਼ਨ ਦੀ ਗੱਲ ਕਰਨੀ ਜਾਂ ਰਾਮ ਚੰਦਰ ਦੀ, 15 ਮਿੰਟ ਤੁਹਾਨੂੰ ਸਮਝਾਉਣਾ ਪਏਗਾ ਵੀ ਉਹ ਅਵਤਾਰ ਹੈ ਉਹਨਾਂ ਦਾ, ਉਹ ਪੂਜਦੇ ਨੇ, ਉਹਨਾਂ ਦੀ ਸ਼ਰਧਾ, ਅਸੀਂ ਉਦਾਹਰਨ ਲੈ ਰਹੇ ਹਾਂ, ਇਹ ਤ੍ਰਾਸਦੀ ਹੋ ਗਈ ਹੈ, ਪਹਿਲਾਂ ਨਹੀਂ ਸੀ ਇਹ। ਤਾਂ ਮੈਂ ਸਿਰਫ ਇੱਕ ਉਦਾਹਰਨ ਲੈ ਰਿਹਾ, ਕਿਉਂਕਿ ਜਿਹੜਾ ਆਦਮੀ ਲੰਗਰ ਛਕਾ ਰਿਹਾ ਸੀ ਉਹਦੇ ਮਨ ਵਿੱਚ ਸ਼ੰਕਾ ਸੀ ਵੀ ਕ੍ਰਿਸ਼ਨ ਅਵਤਾਰ 'ਤੇ ਖਵਾਉਂਦਾ, ਆਪਣੇ ਆਪ ਨੂੰ ਕੰਮ ਪਤਾ ਨਹੀਂ ਕਰਦਾ ਕਿ ਨਹੀਂ ਕਿਸੇ ਦੇ। ਜਦੋਂ ਉੱਠ ਕੇ ਦੌੜੇ ਨਾ ਅੱਧ ਵਿੱਚ ਰੋਟੀ ਛੱਡ ਕੇ ਵਾਪਸ ਫਿਰ ਆ ਗਏ, ਉਹਨੇ ਕਿਹਾ ਵੀ ਕ੍ਰਿਸ਼ਨ ਜੀ ਤੁਸੀਂ ਪ੍ਰਸ਼ਾਦਾ ਛੱਡ ਕੇ ਭੱਜੇ ਸੀ ਬਾਹਰ, ਫਿਰ ਆ ਗਏ, ਉਹ ਕੀ ਕਾਰਨ? ਕਹਿਣ ਲੱਗੇ ਮੈਂ ਰੋਟੀ ਖਾ ਰਿਹਾ ਸੀ ਅਤੇ ਮੇਰਾ ਇੱਕ ਸੇਵਕ ਹੈ ਬੜੀ ਦੂਰ, ਉਹਨੂੰ ਉਹਦੇ ਵਿਰੋਧੀਆਂ ਨੇ ਘੇਰ ਲਿਆ ਸੀ, ਉਹ ਮਾਰਨ ਲੱਗੇ ਸਨ, ਅਤੇ ਕਹਿੰਦੇ ਉਹਨੇ ਮੈਨੂੰ ਯਾਦ ਕੀਤਾ, ਮੈਂ ਉੱਠ ਕੇ ਉਹਨੂੰ ਬਚਾਉਣ ਲਈ ਦੌੜਿਆ ਸੀ, ਫਿਰ ਵਾਪਸ ਕਿਉਂ ਆ ਗਏ ਉਹ? ਕਹਿਣ ਲੱਗੇ ਉਹਨੇ ਵੀ ਅੱਗੋਂ ਵੱਟਾ ਫੜ ਲਿਆ ਮਾਰਨ ਵਾਸਤੇ, ਉਹ ਆਪਣੇ ਆਪ ਨੂੰ ਆਪ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਇਸ ਲਈ ਹੁਣ ਮੈਂ ਵਾਪਸ ਆ ਗਿਆ, ਕਿਉਂਕਿ ਮੈਂ ਇਮਦਾਦ ਦੇ ਧਾਰਮਿਕ ਦੁਨੀਆ ਦੇ ਵਿੱਚ ਇਮਦਾਦ ਦੇ ਇਹ ਅਰਥ ਨੇ, ਪਰਮਾਤਮਾ ਇਮਦਾਦ ਉਦੋਂ ਕਰਦਾ ਹੈ ਜਦੋਂ ਕੋਈ ਮਨੁੱਖ ਬਿਲਕੁਲ ਬੇਸਹਾਰਾ ਹੋ ਜਾਏ, ਉਸ ਤੋਂ ਪਹਿਲਾਂ ਨਹੀਂ ਹੈ, ਉਦੋਂ ਕਰਦਾ। ਇਸ ਲਈ ਤੁਸੀਂ ਵੇਖੋਗੇ ਹਜ਼ਾਰਾਂ ਬੰਦੇ ਗੁਰੂ ਅੱਗੇ ਅਰਦਾਸ ਕਰਦੇ ਨੇ, ਪੂਰੀ ਸਾਰਿਆਂ ਦੀ ਨਹੀਂ ਹੁੰਦੀ, ਕਿਉਂਕਿ ਉਹ ਕਹਿ ਦਿੰਦੇ ਨੇ ਚਲੋ ਕਰ ਦਿਓ, ਠੀਕ ਹੈ, ਹੋ ਜਾਏਗੀ ਤਾਂ ਠੀਕ ਹੈ, ਨਹੀਂ ਤਾਂ ਦੇਖਾਂਗੇ। ਔਰ ਇਹ ਹੈਰਾਨੀ ਦੀ ਗੱਲ ਕਿ ਜਿਹੜੇ ਬੰਦੇ ਨੂੰ ਲੋੜ ਹੁੰਦੀ ਉਹ ਵੀ ਇਸ ਤਰ੍ਹਾਂ ਮੈਂ ਕਹਿੰਦਾ ਸੁਣਿਆ, ਚਲੋ ਅਰਦਾਸ ਤਾਂ ਗੁਰੂ ਅੱਗੇ ਕਰਨੀ ਚਾਹੀਦੀ, ਪਰ ਕਈ ਵਾਰੀ ਸਾਡੇ ਕੋਲ ਵੀ ਲੋਕ ਆ ਜਾਂਦੇ ਲਾਲਚੇ ਬੰਦੇ ਦਾ, ਵੀ ਪਤਾ ਨਹੀਂ ਇਸ ਬੰਦੇ ਤੋਂ ਵੀ ਕੁਝ ਨਾ ਕੁਝ ਮਿਲ ਹੀ ਜਾਏਗਾ, ਮਿਲੇ ਭਾਵੇਂ ਨਾ ਮਿਲੇ, ਵੀ ਲੰਘਦੇ ਲੰਘਦੇ ਕਹਿਣੇ ਹੀ ਨਾ ਕੀ ਫਰਕ ਪੈਂਦਾ, ਤਾਂ ਵੀ ਕਹਿਣਗੇ ਜੇ ਫਲਾਣਾ ਕੰਮ ਹੈ, ਹਾਂ ਜੇ ਠੀਕ ਹੈ, ਜੇ ਹੋ ਜਾਏ ਤਾਂ ਠੀਕ ਹੈ। ਤਾਂ ਉਹਦੇ ਵਿੱਚ ਕੀ ਹੈ ਕਿ ਤੁਸੀਂ ਫਾਰਮ ਭਰ ਦਿਓ, ਜੇ ਨਿਕਲ ਆਏ ਠੀਕ, ਨਹੀਂ ਤਾਂ ਨਾ ਸਹੀ, ਹੋਰ ਕਿਤੇ ਸਹੀ। ਸਾਰੇ ਥਾਵਾਂ 'ਤੇ ਫਾਰਮ ਭਰੋ, ਪਰਮਾਤਮਾ ਦਾ ਰਸਤਾ ਨਹੀਂ ਹੈ। ਇਸ ਲਈ ਪਰਮਾਤਮਾ ਉਸ ਨੂੰ ਜਿੰਦਾ ਕਰਦਾ ਜੋ ਮਰਨ ਲਈ ਰਾਜ਼ੀ ਹੋ ਜਾਂਦਾ ਹੈ, ਉਹਦੀ ਸ਼ਰਤ ਹੈ। ਉਹ ਉਸ ਦਾ ਕੰਮ ਕਰਦਾ ਜੋ ਬਿਲਕੁਲ ਬੇਸਹਾਏ ਡਿੱਗ ਪੈਂਦਾ ਹੈ, ਸਹਾਰਾ ਉਹਦਾ ਆਪਣਾ ਨਹੀਂ ਰਹਿੰਦਾ, ਫਿਰ ਗੁਰੂ ਐਕਸ਼ਨ ਵਿੱਚ ਆਉਂਦਾ, ਫਿਰ ਉੱਥੇ ਜੈ ਜੈ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉਠਤਾਵੈ, ਸੇਵਕ ਕੋ ਨਿਕਟੀ ਹੋਏ ਦਿਖਾਵੈ। ਤਾਂ ਅੱਜ ਦੇ ਇਸ ਸ਼ਬਦ ਦੀ ਜੋ ਵਿਸ਼ੇਸ਼ਤਾ ਹੈ ਉਹ ਅਰਦਾਸ ਹੈ, ਕੀਤਾ ਲੋੜੈ ਸੋ ਪ੍ਰਭ ਹੋਏ। ਅਰਦਾਸੀਏ ਦੀ ਪਹਿਲੀ ਸ਼ਰਤ ਹੈ ਕਿ ਪਰਮਾਤਮਾ ਇੰਨਾ ਸਮਰੱਥ ਹੈ, ਜੋ ਉਸਨੇ ਚਾਹਿਆ ਉਹ ਹੋ ਹੀ ਜਾਏਗਾ, ਉਹਨੂੰ ਕੋਈ ਰੋਕ ਨਹੀਂ ਸਕਦਾ। ਜਿਸ ਅੱਗੇ ਮੈਂ ਅਰਦਾਸ ਕਰ ਰਿਹਾ, ਉਹ ਇੰਨਾ ਜ਼ਬਰਦਸਤ ਸਟਰੋਂਗ ਪਾਵਰ ਹੈ ਇਸ ਬ੍ਰਹਿਮੰਡ ਦੀ ਕਿ ਜੋ ਉਹਨੇ ਕਰਨਾ ਚਾਹਿਆ ਉਹ ਹੋ ਹੀ ਜਾਣਾ ਹੈ। ਇਸ ਕਰਕੇ ਚਿੰਤਾ ਦੀ ਲੋੜ ਨਹੀਂ ਹੈ। ਕੀਤਾ ਲੋੜੈ, ਲੋੜੈ ਦਾ ਅਰਥ ਚਾਹੁੰਦਾ ਹੈ, ਸੋ ਪ੍ਰਭ ਉਹ ਵਾਹਿਗੁਰੂ ਜੋ ਕੁਝ ਕਰਨਾ ਚਾਹੁੰਦਾ ਹੈ ਹੋਏ, ਉਹ ਹੁੰਦਾ ਹੀ ਹੁੰਦਾ ਹੈ। ਤੁਝ ਬਿਨ ਦੂਜਾ ਨਾ ਹੀ ਕੋਈ, ਤੇਰੇ ਤੋਂ ਬਿਨਾਂ ਹੋਰ ਕੋਈ ਸਮਰੱਥ ਹੀ ਨਹੀਂ ਕਰਨ ਦੇ। ਜੋ ਜਨ ਸੇਵੇ ਤਿਸ ਪੂਰਨ ਕਾਜ, ਜੋ ਮਨੁੱਖ ਤੇਰੇ ਜਨ ਬਣ ਕੇ ਤੇਰੀ ਸੇਵਾ ਕਰਦੇ ਹਨ, ਉਹਨਾਂ ਦੇ ਕਾਰਜ ਹਰ ਪੱਖੋਂ ਸੰਪੂਰਨ ਹੋ ਜਾਂਦੇ ਹਨ। ਦਾਸ ਆਪਣੇ ਕੀ ਰੱਖੋ ਲਾਜ, ਤੁਸੀਂ ਆਪਣੇ ਦਾਸ ਦੀ ਲਾਜ ਰੱਖਦੇ ਹੋ, ਉਹਦੇ 'ਤੇ ਕਿਰਪਾ ਕਰ ਦਿਓ। ਅਗਲਾ ਸ਼ਬਦ ਆਪਾਂ ਕੱਲ੍ਹ ਵਿਚਾਰਾਂਗੇ, ਸਮੇਂ ਦੀ ਹੁਣ ਸਮਾਪਤੀ ਹੈ। ਆਓ ਸਾਧ ਸੰਗਤ ਆਨੰਦ ਸਾਹਿਬ ਬਾਣੀ ਦਾ ਪਾਠ ਕਰੀਏ, ਵਿਚਾਰਾਂ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।